してみたい。オーアップロックオールファーسونیا سد پیر سد مار سونیا ترک تبل آکاش سونیا دیپ لوک پاتال سونیا کو نہ سکے کال نانک پہتا صدا وکاس سونیا دکھ پاپ کا ناس سونیا ایشر برما ان سونیا بک سناہن مت سونیا جوگ جگت تن پیر سونیا سات سمرت وید नानक भगता सदा विदास सुनिए दुख पाप का नाश सुनिए सत संतोख ज्ञान सुनिए अठ सटका स्नान सुनिए पढ़ पढ़ पावे मान सुनिए लागे सहज ध्यान नानक भगता सदा विदास सुनिए दुख पाप का नाश सुनिए सरा गुना के गा सुनिए शेख पीर पाशाह सुनिए अंधे पावे राह सुने हाथ होवे असका नानक भक्ता सदा विकास सुनिए दुख पाप का नाश ये चार पौड़ियाँ जप साहब जो गुरु नानक साहब जी की बाणी है सतगुरां ने लिया है इन चार पौड़ियाँ दे विच सुनन शब्द नू सतगुरां ने भी वेरी इस्तेमाल किया है ये भी वेरी इस्तेमाल क्यों किया गया पूर्ण सतगुरु हैं अंदर दी बाणी दी ताकत है जीवात्मा नु आवागमन तो मुक्त करा देना ते क्या बाहर दी बाणी दी कोई ताकत नहीं है कोई समर्था नहीं है पूर्ण सतगुरा दे मुखारबिन चो उच्चारित की गई बाणी है फिर उसके बावजूद भी वेरी एक शब्द नु क्यों दोहराया गया है आने वाले समय का सतगुरां नूं पूरा ज्ञान सी कि भी वेरे दौरान दे बावजूद ये जीवात्मा मन दी संगत करके फिर भरम विच फस जाएगी फिर नहीं समझ पाएगी कि ये सुनना किस नूं कहा गया है किस वस्तु का ना सुनना है तो आज दे इस उपदेश विच सतगुरु इस सुनन वाली गल नूं स्पष्ट करनगे बाणी पढ़नी बहुत जरूरी है उस तो भी जरूरी है उसके उपर विचार करना उस तो भी जरूरी है उसनु अपने हिरदे दे विच धारण करना और उस सुंदर गल ए है कि विचार कीती हुई गल जो अंदर धारण कीती है उसके उपर अमल करना इत्थे इतनी वड्डी सृष्टि अन्नी आई चली गई उसनु मनुखे जन्म का ज्ञान ही नहीं है कि मनुखा जन्म क्यों मिलया है असी की करन वास्ते आए हाँ ये देश साड़ा नहीं है असी विदेश च बैठे हाँ केड़े कर्म जड़े ने वो सार्थक ने केड़े निरर्थक ने इसका भेद ही नहीं असी जान पाए इस करके असी अन्ने आए और अन्ने चले गए ये सतगुरां की रहमत है कि उन्होंने सचखंड तो यह बाणी सानू बख्शी है और हुण भी बख्श रहे हैं क्या इस वास्ते कि असी इसनू रटदे रहिए दोहरांदे रहिए इसनू अमली जामा कौन पहनाएगा एक पिता अपने पुत्र नू हुक्म करता है ते हुक्म सिर्फ सुनन वास्ते हुंदा है या रटन वास्ते हुंदा है उसकी पालना करनी पैंदी है इसे तरीके नाल ये बाणी है सच की बाणी है तुर दरगाह तो बख्शी गई है संत आंदे ने इस लोक दे विच कितना कष्ट चुकते हैं सचखंड दे वासी आवागमन तो परे मौत तो परे हर गल तो परे सहज अवस्था सुख संतोख वो त्याग करके आंदे ने किस वास्ते आंदे ने इन्हां जीवात्मा नूं जिहड़ियां तड़फ रही ने इस मुल्क दे विच विदेश दे विच उन्हां नूं कढ़न वास्ते आंदे ने वो सिर्फ अपने उच्चारित किए वचना उपदेशों दोहराने या रटाने वास्ते नहीं आते वो उदम कराने वास्ते आते हैं जिहड़िया जीवात्मा इन उपदेशों के उपर अमल कर दिया हैं वो फिर आवागमन तो मुक्त हो जाती हैं जो दुख और पाप है ਇਸ ਦਾ ਸੰਬੰਧ ਇਸ ਜੀਵਾਤਮਾ ਦੇ ਨਾਲ ਹੈ। ਦੁਖੀ ਕੌਣ ਹੈ? ਇਸ ਜਗਤ ਦੇ ਵਿੱਚ ਆਤਮਾ ਦੁਖੀ ਹੈ। ਕਿਸ ਤਰੀਕੇ ਨਾਲ ਦੁਖੀ ਹੈ? ਕਿਉਂਕਿ 84 ਲੱਖ ਦਾ ਜੋ ਗੇੜ ਹੈ, ਵਾਰ ਵਾਰ ਇਸ ਨੂੰ ਜੰਮਣਾ ਪੈਂਦਾ ਹੈ ਔਰ ਮਰਨਾ ਪੈਂਦਾ ਹੈ। ਇਹ ਜੀਵਾਤਮਾ ਦਾ ਦੁੱਖ ਹੈ। ਪਾਪ ਕੀ ਹੈ? ਇਸ ਲੋਕ ਦੇ ਵਿੱਚ ਇਹ ਜੀਵਾਤਮਾ ਜਿਸ ਪਿੰਜਰੇ ਦੇ ਵਿੱਚ ਵੀ ਰਹਿੰਦੀ ਹੈ, ਇਹ ਸਥਿਰ ਤਾਂ ਹੀ ਰਹਿ ਸਕਦਾ ਹੈ ਪਿੰਜਰਾ, ਜਦੋਂ ਉਹ ਕੋਈ ਕਰਮ ਕਰਦੀ ਹੈ। ਇਹ ਕਰਮ ਹੀ ਇਸ ਜੀਵਾਤਮਾ ਨੂੰ ਇਸ ਪਿੰਜਰੇ ਦੇ ਵਿੱਚ ਬੰਦ ਕਰਕੇ ਰੱਖਦੇ ਹਨ। ਔਰ ਇਹ ਕਰਮ ਭਾਵੇਂ ਕਿਤਨਾ ਵੀ ਪੁੰਨ ਵਾਲਾ ਕਿਉਂ ਨਾ ਹੋਵੇ, ਇਸ ਚੀਜ਼ ਉੱਤੇ ਖਾਸ ਧਿਆਨ ਰੱਖੋ। ਕੋਈ ਵੀ ਕਰਮ ਭੈੜਾ ਤੇ ਨਰਕਾਂ ਦਾ ਭਾਗੀ ਹੈ ਹੀ ਹੈ। ਅਗਰ ਅੱਛਾ ਕਰਮ ਜੋ ਇਸ ਲੋਕ ਦੇ ਮੁਤਾਬਕ ਹੈ, ਦਾਨ ਔਰ ਪੁੰਨ, ਅੱਛੇ ਕਰਮ, ਉਹ ਵੀ ਜੀਵਾਤਮਾ ਨੂੰ ਇਸ ਲੋਕ ਦੇ ਵਿੱਚ ਬੰਦ ਕਰਕੇ ਰੱਖਦੇ ਨੇ। ਜਿਸ ਕਰਮ ਦੇ ਨਾਲ ਜੀਵਾਤਮਾ ਪਿੰਜਰਿਆਂ ਦੇ ਵਿੱਚ ਬੰਧੀ ਜਾਏ, ਕੈਦੀ ਰਹੇ, ਉਹ ਜੀਵਾਤਮਾ ਵਾਸਤੇ ਪਾਪ ਹੈ। ਯਾਨੀ ਰੂਹਾਨੀਅਤ ਦਾ ਪਾਪ ਉਹ ਹੈ, ਉਹ ਸੰਗਲ ਹੈ, ਚਾਹੇ ਉਹ ਲੋਹੇ ਦੀ ਹੈ, ਚਾਹੇ ਉਹ ਸੋਨੇ ਦੀ ਹੈ। ਅਗਰ ਖੋਟਾ ਕਰਮ ਕੀਤਾ ਹੈ ਤੇ ਲੋਹੇ ਦੀ ਜ਼ੰਜੀਰ ਪੈ ਜਾਏਗੀ, ਜੇ ਅੱਛਾ ਕਰਮ ਕੀਤਾ ਹੈ ਤੇ ਸੋਨੇ ਦੀ ਜ਼ੰਜੀਰ ਪੈ ਜਾਏਗੀ। ਇਸਦਾ ਕੀ ਭਾਵ ਹੈ? ਅੱਜ ਸਾਡਾ ਬਿਸਤਰ ਝੋਪੜੀ 'ਚ ਲੱਗਾ ਆ, ਅਗਲੇ ਜਨਮਾਂ 'ਚ ਸਮੇਟ ਕਰਕੇ ਮਹਿਲਾਂ ਦੇ ਵਿੱਚ ਲਗਾ ਦਿੱਤਾ ਜਾਏਗਾ। ਮੁਲਕਾਂ ਦੇ ਮੋਹਰੀ ਬਣ ਕਰਕੇ ਆ ਜਾਵਾਂਗੇ, ਪਰ ਰਵਾਂਗੇ ਅਸੀਂ ਕੈਦੀ ਹੀ, ਆਵਾਂਗੇ ਜੂਨ ਦੇ ਵਿੱਚ ਹੀ। ਸਤਿਗੁਰੂ ਜਦੋਂ ਵੀ ਆਉਂਦੇ ਹਨ, ਸਾਨੂੰ ਇਸ ਆਵਾਗਮਨ ਤੋਂ, ਇਸ ਕੈਦ ਤੋਂ ਆਜ਼ਾਦ ਕਰਾਉਣ ਵਾਸਤੇ ਆਉਂਦੇ ਹਨ। ਬਾਕੀ ਜਿਤਨੇ ਵੀ ਪੀਰ ਪੈਗੰਬਰ ਓਲੀਏ ਜਗਦੀਸ਼ਵਰ ਆਏ ਹਨ, ਇਹ ਇੱਕ ਕਾਲ ਦੀ ਲੀਲਾ ਹੈ। ਇਸ ਜਗਤ ਦੇ ਵਿੱਚ ਇਹ ਜੋ ਸਾਰਾ ਪਸਾਰਾ ਚੱਲ ਰਿਹਾ ਹੈ, ਇਹ ਕੀ ਹੈ? ਇਹ ਸਭ ਤੋਂ ਪਹਿਲੇ ਵਿਚਾਰ ਕਰਨੀ ਪਏਗੀ ਕਿ ਇਹਦੇ ਪਿੱਛੇ ਕਿਹੜੀ ਤਾਕਤ ਕੰਮ ਕਰ ਰਹੀ ਹੈ। ਸਭ ਤੋਂ ਪਹਿਲਾਂ ਉਹ ਅਨਾਮੀ, ਅਲਖ, ਅਗਮ, ਯਾਨੀ ਕਿ ਜਿਸ ਨੂੰ ਅਸੀਂ ਜਾਣ ਨਹੀਂ ਸਕਦੇ, ਜਿਸ ਦੀ ਸੀਮਾ ਕੀ ਹੈ, ਕਿੱਥੋਂ ਸ਼ੁਰੂ ਹੈ, ਕਿੱਥੇ ਖਤਮ ਹੈ, ਉਹ ਇੱਕ ਐਸੀ ਤਾਕਤ ਹੈ ਜੋ ਸਹਿਜ ਅਵਸਥਾ ਦੇ ਵਿੱਚ ਆਪਣੀ ਮੌਜ ਦੇ ਵਿੱਚ ਮਸਤ ਹੈ। ਉਹਨੂੰ ਕਿਸੇ ਚੀਜ਼ ਦੇ ਨਾਲ ਕੋਈ ਮਤਲਬ ਨਹੀਂ। ਜਿਸ ਵੇਲੇ ਉਸਨੇ ਓਂਕਾਰਾ ਭਰਿਆ, ਇੱਕ ਓਮ ਦੀ ਆਵਾਜ਼ ਹੋਈ, ਉਸ ਆਵਾਜ਼ ਦੇ ਨਾਲ ਇਹ ਸਾਰੇ ਲੋਕ, ਸਾਰੀ ਸ੍ਰਿਸ਼ਟੀ ਜੋ ਹੈ, ਰਚਨਾ ਦੇ ਵਿੱਚ ਆਈ, ਪ੍ਰਗਟ ਰੂਪ ਦੇ ਵਿੱਚ ਸਾਨੂੰ ਨਜ਼ਰ ਆਉਣ ਲੱਗ ਗਈ। ਜਿਉਂ ਜਿਉਂ ਇਹ ਆਵਾਜ਼ ਥੱਲੇ ਉਤਰੀ, ਸਭ ਤੋਂ ਪਹਿਲਾਂ ਸਤਪੁਰਸ਼ ਔਰ ਉਸ ਤੋਂ ਬਾਅਦ ਕਾਲ ਪੁਰਸ਼ ਦੀ ਰਚਨਾ ਹੋਈ। ਉਸ ਦੇ ਬਾਅਦ ਉਸ ਅਨਾਮੀ ਦਾ ਕੋਈ ਵੀ ਸੰਬੰਧ ਇਸ ਸਾਰੀ ਵਸਤੂ ਦੇ ਨਾਲ ਨਹੀਂ ਰਹਿ ਗਿਆ। ਉਹ ਆਪਣੀ ਅਵਸਥਾ ਦੇ ਵਿੱਚ ਮਸਤ ਹੈ। ਹੁਣ ਇਹ ਜੋ ਖੇਡ ਰਚੀ ਹੋਈ ਹੈ, ਇਹ ਦੋ ਤਾਕਤਾਂ ਦੇ ਵਿੱਚ ਹੈ। ਅਸਲੀ ਤਾਕਤ ਜੋ ਹੈ ਉਹ ਸਤਪੁਰਸ਼ ਦੀ ਹੈ, ਜੋ ਉਸਦੀ ਨਕਲ ਹੈ ਉਹ ਕਾਲ ਪੁਰਸ਼ ਹੈ। ਕਾਲ ਪੁਰਸ਼ ਦੀ ਆਪਣੀ ਨਾ ਤੇ ਕੋਈ ਹਸਤੀ ਹੈ, ਨਾ ਕੋਈ ਤਾਕਤ ਹੈ। ਉਹ ਸਾਰੀ ਸਮਰੱਥਾ, ਸਾਰੀ ਤਾਕਤ ਇਸ ਸਤਪੁਰਸ਼ ਤੋਂ ਲੈ ਰਿਹਾ ਹੈ। ਔਰ ਉਸਦੇ ਅਧੀਨ ਤਿੰਨ ਲੋਕ ਹਨ। ਤ੍ਰਿਲੋਕੀ ਦਾ ਰਾਜ ਇਸੀ ਕਰਕੇ ਕਿਹਾ ਜਾਂਦਾ ਹੈ, ਤ੍ਰਿਲੋਕੀ ਨਾਥ ਵੀ ਕਹਿੰਦੇ ਨੇ ਉਸਨੂੰ। ਸਤਪੁਰਸ਼ ਆਪਣੇ ਮਸਤ ਹੈ, ਉਹਨਾਂ ਨੂੰ ਕੋਈ ਮਤਲਬ ਨਹੀਂ ਹੈ। ਸਿਰਫ ਇੱਕੋ ਹੀ ਗੱਲ ਵਿਚਾਰ ਕਰਨ ਵਾਲੀ ਹੈ, ਜਿਸ ਲਈ ਇਹ ਜੀਵਾਤਮਾ ਵਰ ਸਰੂਪ ਕਾਲ ਪੁਰਸ਼ ਨੂੰ ਬਖਸ਼ੀਆਂ ਗਈਆਂ। ਕਾਲ ਪੁਰਸ਼ ਨੇ ਭਗਤੀ ਕੀਤੀ ਹੈ, 63 ਯੁੱਗ 1, 70 ਯੁੱਗ 1, ਇੱਕ ਟੰਗ ਤੇ ਖੜੇ ਹੋ ਕਰਕੇ, ਚੌਕੜੀ ਮਾਰ ਕਰਕੇ। ਇਤਨੀ ਭਗਤੀ ਕੋਈ ਵਿਚਾਰ ਵੀ ਨਹੀਂ ਸਕਦਾ। ਉਹ ਮਾਲਕ ਦਾ ਬਹੁਤ ਹੀ ਪਿਆਰਾ ਹੈ। ਇਸ ਕਰਕੇ ਇਹ ਮਤ ਜਾਣਨਾ ਕਿ ਉਸਦਾ ਕੋਈ ਦੋਸ਼ ਹੈ, ਉਸਦਾ ਦੋਸ਼ ਸਿਰਫ ਇਤਨਾ ਹੈ ਕਿ ਉਹ ਆਪਣੇ ਪਿਤਾ ਦੀ ਡਿਊਟੀ, ਆਪਣੇ ਪਿਤਾ ਦੇ ਹੁਕਮ ਨੂੰ ਮੰਨ ਕਰਕੇ ਬੜੇ ਪਿਆਰ ਦੇ ਨਾਲ ਔਰ ਬੜੇ ਨਿਯਮ ਦੇ ਨਾਲ ਚਲਾ ਰਿਹਾ ਹੈ। ਬਸ ਇਹ ਹੀ ਉਸਦਾ ਦੋਸ਼ ਹੈ। ਪਰ ਇਹ ਜੋ ਖੇਡ ਰਚੀ ਗਈ ਹੈ, ਇਹ ਸਿਰਫ ਜੀਵਾਤਮਾ ਨੂੰ ਇਹਨਾਂ ਪਿੰਜਰਿਆਂ ਦੇ ਵਿੱਚ ਰੋਕਣ ਵਾਸਤੇ ਰੱਖੀ ਗਈ ਹੈ। ਕੁਝ ਨਿਯਮ ਬਣਾਏ ਗਏ ਹਨ। ਉਸ ਨਿਯਮਾਂ ਦਾ ਜਦੋਂ ਸਤਿਗੁਰੂ ਆਉਂਦੇ ਨੇ, ਉਹ ਸਤਪੁਰਸ਼ ਦੀ ਤਾਕਤ ਲੈ ਕਰਕੇ, ਸਤਪੁਰਸ਼ ਦੇ ਅਵਤਾਰ ਹਨ, ਪੂਰਨ ਸਮਰੱਥਾ ਹੈ, ਪੂਰਨ ਤਾਕਤ ਹੈ, ਉਸਦੇ ਬਾਵਜੂਦ ਇਸ ਲੋਕ ਦੇ ਵਿੱਚ ਜੋ ਮੌਤ ਦਾ ਨਿਯਮ ਨਿਸ਼ਚਿਤ ਔਰ ਅਟਲ ਹੈ, ਉਸਦੀ ਪਾਲਣਾ ਕਰਦੇ ਨੇ। ਇਸ ਤੋਂ ਵਿਚਾਰ ਕਰ ਲਓ ਕਿ ਇਸ ਖੇਡ ਦੇ ਵਿੱਚ ਬੇਈਮਾਨੀ ਨਹੀਂ ਹੋ ਸਕਦੀ। ਜਦੋਂ ਵੀ ਕੋਈ ਜੀਵਾਤਮਾ ਆਜ਼ਾਦ ਹੋਏਗੀ, ਨਿਯਮਾਂ ਦੇ ਅਧੀਨ ਹੋਏਗੀ, ਜੋ ਨਿਯਮ ਬਣਾਏ ਨੇ। ਔਰ ਸਤਿਗੁਰੂ ਜਦੋਂ ਵੀ ਆਉਂਦੇ ਨੇ, ਇਹ ਨਿਯਮਾਂ ਦੇ ਅਧੀਨ ਇਸ ਜੀਵਾਤਮਾ ਨੂੰ ਉਦਮ ਕਰਾ ਕਰਕੇ ਇਹ ਸਾਰੇ ਸੰਗਲ ਜਿਹੜੇ ਨੇ ਤੋੜ ਕਰਕੇ ਸਤਿਗੁਰੂ ਸਿੱਖ ਕਹਿ ਬੰਧਨ ਘੱਟ ਹੈ। ਉਹ ਕਿਹੜੇ ਬੰਧਨ ਕੱਟਦੇ ਨੇ? ਉਹ ਇਹੀਓ ਪਾਪ ਤੋਂ ਮੁਕਤ ਕਰਾਉਂਦੇ ਨੇ, ਜਿਹੜੇ ਪਾਪ ਇਹ ਜੀਵਾਤਮਾ ਜਦੋਂ ਤੁਰ ਦਰਗਾਹ ਤੋਂ ਆਈ ਸੀ ਤੋ ਕਾਲ ਨੇ ਕੀ ਕੀਤਾ, ਕੁਛ ਸਵਾਦ ਉਹਦੇ ਅੱਗੇ ਰੱਖੇ, ਰੱਖਣ ਸਵਾਦ ਲਗਾਉਣ ਵਾਸਤੇ। ਜਿਉਂ ਜਿਉਂ ਇਹ ਜੀਵਾਤਮਾ ਸਵਾਦ ਲੈਂਦੀ ਗਈ ਤਿਉਂ ਤਿਉਂ ਕਰਮ ਬਣਦੇ ਗਏ, ਔਰ ਉਹ ਕਰਮਾਂ ਦਾ ਭੁਗਤਾਨ ਕਰਨ ਵਾਸਤੇ ਇਹਨੂੰ ਅਲੱਗ ਅਲੱਗ ਯੋਨੀਆਂ ਦੇ ਵਿੱਚ ਭ੍ਰਮਣ ਕਰਨਾ ਪਿਆ। ਉਸ ਦੇ ਬਾਅਦ ਇੱਕ ਨਿਯਮ ਰੱਖ ਦਿੱਤਾ ਗਿਆ ਕਿ ਜਿਸਲੇ 84 ਲੱਖ ਦੇ ਵਿੱਚੋਂ ਇਹ ਜੀਵਾਤਮਾ ਗੇੜ ਕੱਟ ਕੇ ਆਏਗੀ ਤੇ ਇੱਕ ਮੌਕਾ ਇਸ ਨੂੰ ਜ਼ਰੂਰ ਦੇਣਾ ਹੈ ਆਪਣੇ ਮੂਲ ਦੇ ਵਿੱਚ ਸਮਾਣ ਦਾ। ਸੋ ਉਹ ਮੌਕਾ ਜੋ ਹੈ 84 ਲੱਖ ਜੂਨ ਦੇ ਵਿੱਚ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਮਿਲਦਾ ਹੈ। ਭਈ ਪ੍ਰਾਪਤ ਮਨੁੱਖ ਦੇ ਹਰੀਆ, ਗੋਬਿੰਦ ਬਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾ। ਬਿਲਕੁਲ ਸਪਸ਼ਟ ਤੁਕਾਂ ਨੇ ਇਹਦੇ ਵਿੱਚ ਇਹ ਉਪਦੇਸ਼ ਕਰ ਦਿੱਤਾ ਹੈ ਕਿ ਹੁਣ ਤੇਰੀ ਵਾਰੀ ਆਈ ਹੈ ਉਸ ਪਰਮਾਤਮਾ ਨੂੰ ਮਿਲਣ ਦੀ। ਹੁਣ ਵਿਚਾਰ ਕਰਕੇ ਦੇਖੋ ਕਿ ਸਤਿਗੁਰਾਂ ਨੇ ਰਹਿਮਤ ਕਰਕੇ ਸਾਨੂੰ ਇਹ ਜਾਮਾ ਦਿੱਤਾ ਹੈ, ਇਸ ਵਾਸਤੇ ਦਿੱਤਾ ਹੈ ਪਰਮਾਤਮਾ ਨੂੰ, ਗੋਬਿੰਦ ਨੂੰ ਮਿਲਣ ਵਾਸਤੇ। ਇੱਕ ਵਾਰੀ ਅਗਰ ਇਹ ਪੈਰ ਫਿਸਲ ਗਿਆ ਇਸ ਪੌੜੀ ਤੇ ਜੋ ਨਰ ਚੁੱਕਿਆ ਆਏ ਜਾਏ ਬਹੁਤ ਦੁੱਖ ਪਾਏਗਾ। ਸਾਨੂੰ ਇਹਨਾਂ ਦੁੱਖਾਂ ਦਾ ਖਿਆਲ ਹੀ ਨਹੀਂ, ਕਦੀ ਤਰਸ ਨਹੀਂ ਆਉਂਦਾ ਇਸ ਜੀਵਾਤਮਾ ਦੇ ਉੱਤੇ ਕਿ ਇੱਕ ਵਾਰੀ ਇੱਕ ਅੱਖ ਇਹ ਬੰਦ ਹੋ ਗਈ ਤੇ ਉਸ ਤੋਂ ਬਾਅਦ 84 ਲੱਖ ਪਿੰਜਰੇ ਫਿਰ ਖੜੇ ਨੇ। ਇੱਕ ਜੂਨ ਦੀ ਉਮਰ 2 ਸਾਲ ਅਗਰ ਲਗਾਈ ਜਾਏ ਤੇ 84 ਲੱਖ ਨੂੰ ਗੁਣਾ ਕਰਕੇ ਦੇਖ ਲਓ ਕਿ ਪੈਣਗੇ, ਔਰ ਕਿਹੜੇ ਯੁੱਗ ਦੇ ਵਿੱਚ ਜਾ ਕਰਕੇ ਫਿਰ ਇਹ ਵਾਰੀ ਆਏਗੀ ਗੋਬਿੰਦ ਨੂੰ ਮਿਲਣ ਦੀ। ਉਸਦਾ ਉਪਾਅ ਵੀ ਦਿੱਤਾ ਹੈ ਕੀ ਕਰਨਾ ਹੈ, ਤੇ ਜਿੰਨੇ ਵੀ ਤੂੰ ਕਰਮ ਕਰ ਰਿਹਾ ਹੈ ਇਹ ਸਾਰੇ ਮਨ ਦੇ ਹੁਕਮ, ਮਨ ਦੀ ਚਾਲ ਵਿੱਚ ਕਰ ਰਿਹਾ ਹੈ, ਇਹ ਸਾਰੇ ਬੰਧਨਕਾਰੀ ਪ੍ਰਭਾਵ ਦੇ ਵਿੱਚ ਹਨ, ਔਰ ਇਹ ਤੈਨੂੰ ਬਾਰ ਬਾਰ ਜਨਮਾਂ 'ਚ ਲੈ ਕਰਕੇ ਆਣਗੇ, ਇਹ ਤੇਰੇ ਸਾਰੇ ਕੰਮ ਕਿਸੇ ਕੰਮ ਦੇ ਨੇ। ਫਿਰ ਕੀ ਉਪਾਅ ਕਰਨਾ ਚਾਹੀਦਾ? ਮਿਲ ਸਾਧ ਸੰਗਤ। ਸਾਧ ਕੌਣ ਹਨ? ਪੂਰਨ ਸਤਿਗੁਰੂ। ਇੱਥੇ ਧੋਖਾ ਨਹੀਂ ਖਾਣਾ, ਸਤਿਗੁਰੂ ਪੂਰੇ ਹੋਣ, ਲੰਬੇ ਚੋਲੇ ਵਾਲੇ, ਲੰਬੀਆਂ ਦਾੜੀਆਂ ਵਾਲੇ ਸੰਤ ਇੱਟਾਂ ਥੁੜ ਜਾਣਗੀਆਂ, ਸੰਤ ਨਹੀਂ ਥੁੜਨਗੇ। ਵਿਚਾਰ ਕਰਕੇ ਦੇਖ ਲਓ, ਅਗਲ ਵਾਲੇ ਝਾਂਕ ਕਰਕੇ ਦੇਖ ਲਓ, ਵੱਡੇ ਵੱਡੇ ਮੱਠ, ਵੱਡੇ ਵੱਡੇ ਡੇਰੇ ਬਣੇ ਹੋਏ ਨੇ, ਲੰਬੇ ਲੰਬੇ ਚੋਲੇ ਪਾਏ ਨੇ, ਸਾਰੇ ਅੰਨੇ ਖੂਹ ਦੇ ਵਿੱਚ ਬੈਠੇ ਨੇ। ਸਾਨੂੰ ਕੀ ਉਸ ਅੰਨੇ ਖੂਹ ਚੋਂ ਕੱਢਣਗੇ ਜਿਹੜੇ ਆਪ ਹੀ ਉਸ ਖੂਹ ਦੇ ਵਿੱਚ ਗਰਕ ਹੋਏਗੇ? ਪਰ ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਗੁਰੂ ਜੋ ਹੈ ਸਤਿਗੁਰੂ ਪੂਰਾ ਹੋਣਾ ਚਾਹੀਦਾ, ਸੱਚਖੰਡ ਦਾ ਵਾਸੀ ਹੋਣਾ ਚਾਹੀਦਾ, ਤਾਂ ਹੀ ਸਾਨੂੰ ਇਸ ਤਾਕਤ ਚੋਂ ਆਜ਼ਾਦ ਕਰਾ ਸਕਦਾ ਹੈ। ਇੱਕ ਵੱਧ ਤਾਕਤ ਤੋਂ ਵੱਧ ਕੇ ਤਾਕਤ ਹੋਏਗੀ ਤਾਂ ਹੀ ਉਸਦੀ ਕੋਈ ਹਸਤੀ ਜੋ ਹੈ ਕੰਮ ਕਰ ਸਕਦੀ ਹੈ। ਜੋ ਆਪ ਹੀ ਕਾਲ ਦੇ ਅਧੀਨ ਹੈ, ਮੌਤ ਦਾ ਡੰਕਾ ਉਹਦੇ ਸਿਰ ਦੇ ਉੱਪਰ ਵੱਜਣਾ ਹੈ, ਤਿਆਰ ਪਰ ਤਿਆਰ ਖੜਾ ਹੈ, ਤੇ ਸਾਨੂੰ ਉਹ ਕੀ ਇਸ ਮੌਤ ਤੋਂ ਕੱਢੇਗਾ, ਕੀ ਆਵਾਗਮਨ ਤੋਂ ਮੁਕਤ ਕਰਾਏਗਾ? ਸੋ ਸਾਧ ਕੀ ਸੰਗਤ, ਪੂਰੇ ਸਤਿਗੁਰੂ ਦਾ ਸੰਗ ਚਾਹੀਦਾ। ਸੰਗ ਦਾ ਭਾਵ ਇਹ ਹੈ ਕਿ ਮਨ, ਤਨ, ਵਚਨ ਔਰ ਕਰਮ ਦੇ ਨਾਲ ਆਪਣੇ ਸਤਿਗੁਰ ਦੀ ਪੰਜ ਸ਼ਬਦ ਦੀ ਟੇਕ ਲੈਣੀ ਹੈ, ਔਰ ਆਪਣੀ ਹਸਤੀ ਨੂੰ, ਹਸਤੀ ਕੀ ਹੈ? ਮਨ ਦੇ ਵਿਕਾਰ ਹੋਮੈ ਹੋਮੈ ਨਾਵੇਂ ਨਾਲ ਵਿਰੋਧ ਹੈ, ਦੋਵੇਂ ਵਸੇ ਨਾ ਇੱਕ ਥਾਂ। ਸਤਿਗੁਰਾਂ ਦਾ ਫੈਸਲਾ ਹੈ ਕਿ ਜਦ ਤੱਕ ਤੇਰੇ ਅੰਦਰ ਹੋਮਾ ਹੈ ਤੂੰ ਇਸ ਨਾਮ ਨੂੰ, ਇਸ ਸ਼ਬਦ ਨੂੰ, ਇਸ ਕੀਰਤਨ ਨੂੰ, ਇਸ ਅਕਥ ਕਥਾ ਨੂੰ ਪ੍ਰਾਪਤ ਨਹੀਂ ਕਰ ਸਕਦਾ, ਜਾਣ ਨਹੀਂ ਸਕਦਾ। ਜਦ ਤੱਕ ਉਸ ਪਰਮਾਤਮਾ ਦੀ ਆਵਾਜ਼ ਨੂੰ ਤੂੰ ਪ੍ਰਾਪਤ ਨਹੀਂ ਕਰੇਗਾ, ਤੇਰੀ ਮੁਕਤੀ ਨਹੀਂ ਹੋ ਸਕਦੀ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਭਜਨ ਕੀ ਹੈ, ਉਹ ਨਾਮ ਕੀ ਹੈ, ਇਹ ਸਤਿਗੁਰੂ ਸਪਸ਼ਟ ਕਰਦੇ ਹਨ ਕਿ ਉਹ ਜੋ ਤੁਰ ਦਰਗਾਹ ਤੋਂ ਜਿਸਲੇ ਰੂਹਾਂ ਉਤਰ ਕਰਕੇ ਇੱਥੇ ਕੈਦ ਕਰ ਲਈਆਂ ਗਈਆਂ ਕਰਮਾਂ ਦੇ ਨਿਯਮ ਦੇ ਅਧੀਨ, ਕਾਲ ਪੁਰਸ਼ ਦੀ ਸਿਰਫ ਇਤਨੀ ਚਾਲ ਹੈ ਕਿ ਉਸਨੇ ਕਰਮਾਂ ਦਾ ਨਿਯਮ ਦਿੱਤਾ ਹੈ, ਔਰ ਅਸੀਂ ਖੋਟੇ ਕਰਮ ਕਰਕੇ ਆਪਣੇ ਹੱਥ ਨਾਲ ਆਪਣੇ ਪੈਰਾਂ ਦੇ ਵਿੱਚ ਜ਼ੰਜੀਰ ਬੰਨਦੇ ਹਾਂ। ਸਤਿਗੁਰੂ ਆਉਂਦੇ ਨੇ, ਹੱਕ ਦਾ ਹੋਕਾ ਦਿੰਦੇ ਹਨ, ਜਿਹੜੇ ਉਸ ਹੱਕ ਜਾਣ ਲੈਂਦੇ ਨੇ ਉਹਦੇ ਪਿੱਛੇ ਤੁਰ ਪੈਂਦੇ ਨੇ, ਜਿਹੜੀਆਂ ਭੇਡਾਂ ਉਸ ਆਵਾਜ਼ ਨੂੰ, ਆਪਣੇ ਚਰਵਾਹੇ ਦੀ ਆਵਾਜ਼ ਨੂੰ ਪਹਿਚਾਣਦੀਆਂ ਨੇ, ਉਹ ਚਰਵਾਹੇ ਦਾ ਕੰਮ ਹੀ ਹੈ ਕਿ ਉਹਨਾਂ ਭੇਡਾਂ ਨੂੰ ਵਾਪਸ ਆਪਣੇ ਘਰ ਦੇ ਵਿੱਚ ਪਹੁੰਚਾ ਦੇਣਾ, ਸ਼ੇਰ ਚੀਤਿਆਂ ਤੋਂ ਵੀ ਬਚਾ ਦਿੰਦੇ। ਸ਼ੇਰ ਚੀਤੇ ਕੌਣ ਹਨ ਰੂਹਾਨੀਅਤ ਦੇ ਵਿੱਚ? ਇਹ ਕਾਲ ਦੇ ਉਹ ਸੂਖਮ ਚਾਲਾਂ ਹਨ ਜਿਨ੍ਹਾਂ ਨੂੰ ਅਸੀਂ ਭੁੱਲੀ ਬੈਠੇ ਹਾਂ। ਅਸੀਂ ਧੀਆਂ ਪੁੱਤਰਾਂ ਨੂੰ ਆਪਣੇ ਦਿਲ ਦੇ ਟੁਕੜੇ ਸਮਝ ਕਰਕੇ ਬੈਠੇ ਹਾਂ। ਇਹ ਲੈਣ ਦੇਣ ਦੇ ਸਰਬੰਧ ਹਨ, ਪਿਛਲੇ ਜਨਮਾਂ ਦਾ ਭੁਗਤਾਨ ਹੈ ਜਿਹੜਾ ਕਿ ਅਸੀਂ ਇੱਥੇ ਭੁਗਤਾ ਰਹੇ ਹਾਂ। ਮਨੁੱਖਾ ਜਨਮ ਜਾਂ ਹੋਰ ਜੂਨੀਆਂ ਸਿਰਫ ਕਰਮਾਂ ਦੇ ਭੁਗਤਾਨ ਵਾਸਤੇ ਦਿੱਤੀਆਂ ਜਾਂਦੀਆਂ, ਪਰ ਮਨੁੱਖੇ ਜਨਮ ਦੇ ਵਿੱਚ ਇੱਕ ਲਾਭ ਇਹ ਦਿੱਤਾ ਜਾਂਦਾ ਹੈ, ਸਤਿਪੁਰਸ਼ ਦਾ ਹੁਕਮ ਹੈ ਕਿ ਇੱਕ ਹਿੱਸਾ ਇਹ ਸੰਧੜਾ ਖੇਤ, ਖਾਲੀ ਖੇਤ ਦਿੱਤਾ ਜਾਂਦਾ ਹੈ ਨਵਾਂ ਬੀਜ ਬੋਣ ਵਾਸਤੇ। ਔਰ ਕਾਲ ਦੀ ਇਹ ਚਾਲ ਇਹ ਹੈ ਕਿ ਉਸਨੇ ਇਹ ਖੇਤ ਦੇ ਵਿੱਚ ਕਰਮਾਂ ਦਾ ਬੀਜ ਬੁਝਵਾ ਦੇਣਾ, ਔਰ ਉਹ ਕਰਮਾਂ ਦਾ ਬੀਜ ਚਾਹੇ ਅੱਛਾ ਹੈ ਚਾਹੇ ਮਾੜਾ ਹੈ, ਇਹ ਫਸਲ ਕੱਟਣ ਵਾਸਤੇ ਸਾਨੂੰ ਇਸ ਲੋਕ ਦੇ ਵਿੱਚ ਫਿਰ ਆਉਣਾ ਪਏਗਾ। ਔਰ ਜਿਸ ਨੇ ਨਾਮ ਦਾ ਬੀਜ ਬੋਲਿਆ, ਸ਼ਬਦ ਬੋਲਿਆ, ਉਸ ਆਵਾਜ਼ ਨੂੰ ਪ੍ਰਾਪਤ ਕਰ ਲਿਆ ਜਿਹੜੀ ਤੁਰ ਦਰਗਾਹ ਤੋਂ, ਉਸ ਸਤਿਪੁਰਸ਼ ਨੇ ਲਗਾਈ ਹੈ। ਕਿਉਂ ਕਿਉਂ ਲਗਾਈ ਹੈ? ਕਿਉਂਕਿ ਕੁਛ ਜੀਵਾਤਮਾ ਨੇ ਇਤਰਾਜ਼ ਕੀਤਾ ਸੀ, ਅਸੀਂ ਤੇਰੇ ਤੋਂ ਵਿਛੜਨਾ ਨਹੀਂ ਚਾਹੁੰਦੇ। ਔਰ ਸਿਰਫ ਉਹਨਾਂ ਵਿਛੜੀਆਂ ਆਤਮਾ ਨੂੰ ਮਿਲਾਉਣ ਵਾਸਤੇ ਸਤਿਪੁਰਸ਼ ਨੇ ਹੁਕਮ ਕੀਤਾ ਸੀ ਕਿ ਅਸੀਂ ਆਵਾਜ਼ ਲਗਾਵਾਂਗੇ, ਤੁਸੀਂ ਇਸ ਆਵਾਜ਼ ਦੇ ਪਿੱਛੇ ਚੱਲ ਕਰਕੇ ਆਪਣੇ ਮੂਲ ਦੇ ਵਿੱਚ ਸਮਾ ਜਾਓਗੇ। ਹੁਣ ਜਿਹੜੀਆਂ ਰੂਹਾਂ ਬੇਸ਼ਰਮ ਹਨ, ਬੇਸ਼ਰਮ ਦਾ ਕੀ ਭਾਵ ਹੈ ਕਿ ਮਨ ਦੇ ਹੁਕਮ ਦੇ ਵਿੱਚ ਨੇ, ਸਤਿਗੁਰੂ ਦੇ ਹੁਕਮ ਨੂੰ ਨਹੀਂ ਮੰਨਦੀਆਂ, ਫੋਟੋ ਲਗਾ ਲੈਣਾ, ਧੂਪ ਬੱਤੀ ਕਰ ਦੇਣਾ, ਜੋਤ ਜਗਾ ਲੈਣੀ, ਇਸ ਦੇ ਨਾਲ ਸਤਿਗੁਰ ਦੀ ਪ੍ਰਾਪਤੀ ਨਹੀਂ ਹੁੰਦੀ। ਉਹ ਜੋਤ ਅੰਦਰ ਭਖ ਰਹੀ ਹੈ, ਦਿਨ ਰਾਤ 24 ਘੰਟੇ ਅੰਮ੍ਰਿਤ ਵਰਖਾ ਹੋ ਰਹੀ ਹੈ। ਪਛਾਣੋ ਉਸ ਅੰਮ੍ਰਿਤ ਨੂੰ, ਪਤਾਸ਼ੇ ਖੋਲ ਕੇ ਕਦੀ ਅੰਮ੍ਰਿਤ ਨਹੀਂ ਬਣਦਾ। ਉਹ ਚਾਲ ਸੀ ਕਾਲ ਦੀ, ਉਹਨੇ ਸਾਨੂੰ ਘੇਰ ਲਿਆ ਹੈ। ਉਹ ਸਤਿਗੁਰ ਸਨ, ਪੂਰਨ ਸਤਿਗੁਰੂ ਕਲਗੀਧਰ ਪਾਤਸ਼ਾਹ, ਉਹਨਾਂ ਦੇ ਹੱਥੋਂ ਨਿਕਲੀ ਹੋਈ ਹਰ ਵਸਤੂ ਅੰਮ੍ਰਿਤ ਹੈ, ਆਬੇ ਆਤ ਹੈ, ਜਿਸ ਨੂੰ ਦੇਵੀ ਦੇਵਤੇ ਵੀ ਤਰਸਦੇ ਨੇ। ਉਸ ਦੀ ਨਕਲ ਕਰਕੇ ਅਸੀਂ ਉਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੇ। ਅਗਰ ਅਸੀਂ ਸੱਚੇ ਬਣਨਾ ਚਾਹੁੰਦੇ ਹਾਂ, ਉਸ ਸੱਚ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਉਹ ਜੋਤ ਸਾਡੇ ਅੰਦਰ ਭਖ ਰਹੀ ਹੈ, ਉਹ ਪਰਮਾਤਮਾ ਦੀ ਆਵਾਜ਼ ਜਿਹੜੀ ਕਿ ਉਸਨੇ ਲਗਾਈ ਹੈ ਉਹਨਾਂ ਤੜਫਦੀਆਂ ਜੀਵਾਤਮਾ ਵਾਸਤੇ ਕਿ ਤੁਰ ਦਰਗਾਹ ਦੇ ਵਿੱਚ ਵਾਪਸ ਆ ਜਾਵਣ, ਆਪਣੇ ਮੂਲ ਵਿੱਚ ਸਮਾ ਜਾਵਣ, ਤੇ ਉਹ ਅੰਤਰ ਦੇ ਵਿੱਚ ਦੋ ਅੱਖਾਂ ਦੇ ਪਿੱਛੇ 10ਵੇਂ ਦੁਆਰ ਦੇ ਵਿੱਚ ਦਿਨ ਰਾਤ ਉਹ ਅੰਮ੍ਰਿਤ ਵਰਖਾ ਹੋ ਰਹੀ ਹੈ। ਅਗਰ ਅਸੀਂ ਸਤਿਗੁਰੂ ਨੂੰ ਕੁਛ ਜਾਣਦੇ ਹਾਂ, ਕੁਛ ਸਮਝਦੇ ਹਾਂ, ਤੇ ਉਹਨਾਂ ਨੇ ਜੋ ਹੁਕਮ ਸਾਨੂੰ ਦਿੱਤਾ ਹੈ ਉਸ ਦੀ ਪਾਲਣਾ ਕਰਨੀ ਹੈ। ਜੇ ਰੱਤ ਲੱਗੇ ਕੱਪੜੇ, ਜਾਮਾ ਹੋਏ ਪਲੀਤ, ਜੋ ਰੱਤ ਪੀਵੇ ਮਾਨਸਾ, ਤਿਲ ਕੋ ਨਿਰਮਲ ਚੀਤ। ਅਜੇ ਤੱਕ ਸਾਨੂੰ ਸਮਝ ਨਹੀਂ ਆਈ ਕਿ ਅਗਰ ਰੱਤ ਲੱਗ ਜਾਵੇ ਇਸ ਕੱਪੜੇ ਨੂੰ, ਤੇ ਅਸੀਂ ਕੱਪੜੇ ਨੂੰ ਮਲ ਮਲ ਕੇ ਧੋਂਦੇ ਹਾਂ, ਲੋਕਾਂ ਦਾ ਹੱਕ ਮਾਰ ਕੇ ਅਸੀਂ ਘਰ ਲੈ ਕਰਕੇ ਆਉਂਦੇ ਹਾਂ, ਟੇਬਲਾਂ ਤੇ ਬੈਠ ਕੇ ਟਾਈਆਂ ਲਗਾ ਕਰਕੇ ਸਵਾਰ ਰੱਜ ਕਰਕੇ ਖਾਂਦਾ ਹੈ, ਇਹ ਇਨਸਾਨੀ ਖੂਨ ਔਰ ਇਨਸਾਨੀ ਮਾਸ ਹੈ। ਅਸੀਂ ਕਹਿੰਦੇ ਹਾਂ ਮਾਸ ਛੱਡਤਾ, ਸ਼ਰਾਬ ਛੱਡ ਦਿੱਤੀ, ਸਤਿਗੁਰੂ ਵਾਲੇ ਬਣ ਗਏ। ਨਹੀਂ, ਅਸੀਂ ਹੱਕ ਮਾਰਨਾ ਨਹੀਂ ਛੱਡਿਆ। ਹੱਕ ਪਰਾਈ ਨਾਨਕਾ, ਉਹ ਸੂਅਰ ਉਸ ਗਾਈ, ਗੁਰ ਪੀਰ ਹਾਮਾ ਤਾਂ ਭਰੇ ਜੇ ਮੁਰਦਾਰ ਨਾ ਖਾਈ। ਆਪਣੇ ਗੁਰੂ ਭੈਣਾਂ ਔਰ ਭਰਾਵਾਂ ਦਾ ਹੱਕ ਮਾਰ ਕਰਕੇ ਅਸੀਂ ਸਤਿਗੁਰੂ ਵਾਲੇ ਬਣੇ ਹੋਏ ਹਾਂ। ਵਿਚਾਰ ਕਰਕੇ ਦੇਖੋ ਸਤਿਗੁਰੂ ਕਿਸ ਦਾ ਹੈ? ਜੋ ਸਤਿਗੁਰੂ ਦਾ ਹੈ, ਜਿਸ ਨੇ ਆਪਣੀ ਹਸਤੀ ਮਿਟਾ ਦਿੱਤੀ ਹੈ। ਕਦੇ ਆਪਣੇ ਵਜਨ ਨੂੰ ਤੋਲ ਕਰਕੇ ਦੇਖੋ, ਘਟ ਰਿਹਾ ਕਿ ਵੱਧ ਰਿਹਾ ਹੈ? ਜਿਹੜੀਆਂ ਜੀਵਾਤਮਾ ਤੜਫ ਰਹੀਆਂ ਉਸ ਮੂਲ ਹੀ ਸਮਾਣ ਵਾਸਤੇ, ਉਹਨਾਂ ਦਾ ਵਜਨ ਕਿਸ ਤਰੀਕੇ ਨਾਲ ਵੱਧ ਸਕਦਾ ਹੈ? ਵਿਚਾਰ ਕਰਕੇ ਦੇਖੋ, ਇੱਕ ਪੁੱਤਰ ਸਾਡਾ ਢਿੱਡੋਂ ਨਿਕਲਿਆ ਆ, ਇੱਕ ਰਾਤ ਅਗਰ ਤਪ ਜਾਏ, ਬਿਮਾਰ ਹੋ ਜਾਏ, ਸਵੇਰੇ ਆਪਣਾ ਵਜਨ ਤੋਲ ਕਰਕੇ ਦੇਖ ਲੈਣਾ, 3-4 ਕਿਲੋ ਘੱਟ ਮਿਲੇਗਾ ਤੁਹਾਨੂੰ। ਤੇ ਅਸੀਂ ਕਿਹੜਾ ਜੋ ਹੈ ਕਰ ਰਹੇ ਹਾਂ, ਇਹ ਸਭ ਪਖੰਡ ਹੈ, ਸਭ ਨਾਟਕ ਹੈ। ਔਰ ਜਦ ਤੱਕ ਅਸੀਂ ਇਸ ਨਾਟਕ ਚੋਂ ਨਹੀਂ ਨਿਕਲਾਂਗੇ, ਅਸੀਂ ਕਦੀ ਉਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੇ। ਹੁਣ ਉਹ ਆਵਾਜ਼ ਕਿੱਥੇ ਮਿਲਦੀ ਹੈ? ਭਜਨ ਕਿਸ ਨੂੰ ਕਹਿੰਦੇ ਨੇ? ਸਤਿਗੁਰੂ ਇਸ ਨੂੰ ਵੀ ਸਪਸ਼ਟ ਕਰਦੇ ਨੇ। ਜਪ ਕੀ ਹੈ? ਪਹਿਲੀ ਪੌੜੀ ਹੈ ਭਜਨ ਦੀ, ਜਪ। ਜਪ ਕਿਸ ਨੂੰ ਕਹਿੰਦੇ ਨੇ? 2-4 ਅਕਸ਼ਰਾਂ ਨੂੰ ਅੱਖ ਬੰਦ ਕਰਕੇ ਜਪਣਾ, ਇਹ ਬਹੁਤ ਹੀ ਅਧੂਰਾ ਅਰਥ ਹੈ ਇਸ ਜਪ ਦਾ। ਇਹ ਮਨ ਦੀ ਇੱਕ ਚਾਲ ਹੈ। ਅਸੀਂ ਜਪ ਰਹੇ ਹਾਂ ਪੂਰੇ ਜਗਤ ਨੂੰ, ਪੂਰੇ ਸੰਸਾਰ ਨੂੰ, ਦਿਨ ਰਾਤ ਸਿਮਰਨ ਕਰਦੇ ਹਾਂ ਵਸਤੂਆਂ ਦਾ, ਭੌਤਿਕ ਵਸਤੂਆਂ ਦਾ। ਵਿਚਾਰ ਕਰਕੇ ਦੇਖੋ, ਅਗਰ ਕੋਈ ਵੀ ਕੰਮ ਸਾਡਾ ਰੁਕ ਜਾਂਦਾ ਹੈ, ਅਗਰ ਚੱਲ ਵੀ ਰਿਹਾ ਹੈ, ਚਾਹੇ ਖੁਸ਼ੀ ਹੈ ਚਾਹੇ ਗਮੀ ਹੈ, ਦਿਨ ਰਾਤ ਇਹ ਮਨ ਸਿਮਰਨ ਕਰਦਾ ਹੈ ਉਸ ਗੱਲ ਦਾ ਜਿਹੜੀ ਕਿ ਉਸਨੇ ਮੁੱਖ ਰੱਖ ਕਰਕੇ ਆਪਣੀ ਦਿਨ ਚਰਿਆ ਸ਼ੁਰੂ ਕੀਤੀ ਹੈ। ਇਹ ਹੈ ਸਿਮਰਨ ਮਨ ਦਾ। ਹੁਣ ਇਸ ਆਦਤ ਨੂੰ ਸਤਿਗੁਰੂ ਮੋੜਦੇ ਨੇ ਜਪ ਦੇ ਕਰਕੇ। ਕਿਸ ਤਰੀਕੇ ਦੇ ਨਾਲ? ਅਸੀਂ ਪਿੱਠ ਕਰੀ ਬੈਠੇ ਹਾਂ ਉਸ ਪਰਮਾਤਮਾ ਤੋਂ, ਔਰ ਮੂੰਹ ਸਾਡਾ ਹੈ ਜਗਤ ਵਾਲੇ ਪਾਸੇ, ਔਰ ਇਸ ਪਾਸੋਂ ਜਦ ਤੱਕ ਅਸੀਂ ਪਿੱਠ ਨਹੀਂ ਕਰਾਂਗੇ, ਮੂੰਹ ਪਰਮਾਤਮਾ ਵਾਲੇ ਪਾਸੇ ਨਹੀਂ ਕਰਾਂਗੇ, ਤਦ ਤੱਕ ਅਸੀਂ ਉਸ ਆਵਾਜ਼ ਨੂੰ ਨਹੀਂ ਸੁਣ ਸਕਦੇ, ਇਸ ਭਜਨ ਨੂੰ ਜਪ ਨਹੀਂ ਸਕਦੇ। ਫਿਰ ਉਹ ਜਪ ਕੀ ਹੈ? ਉਹ ਜਪ ਸਿਰਫ ਸਤਿਗੁਰੂ ਹਨ। ਸਤਿਗੁਰੂ ਜੋ ਉਪਦੇਸ਼ ਕਰਦੇ ਨੇ ਆਪਣੇ ਮੁਖਾਰਬਿੰਦ ਚੋਂ, ਜੋ ਉਹਨਾਂ ਦੇ ਮਨ ਦੀਆਂ ਤਰੰਗਾਂ ਉੱਠਦੀਆਂ ਹਨ ਔਰ ਇਸ ਲੋਕ ਦੇ ਵਿੱਚ ਸ਼ਬਦ ਰੂਪੀ ਵਿਆਪਤ ਹੁੰਦੀਆਂ ਹਨ ਔਰ ਸਾਡੇ ਕੰਨਾਂ ਦੇ ਵੀ ਸ਼ਬਦ ਰੂਪੀ ਸੁਣਨ ਨੂੰ ਮਿਲਦੇ ਹਨ, ਉਹ ਸਾਰਾ ਦੇ ਸਾਰੇ ਸ਼ਬਦ ਨਾਮ ਹਨ, ਕੀਰਤਨ ਹਨ। ਔਰ ਉਸੀ ਨਾਮ ਨੂੰ ਉਸੀ ਕੀਰਤਨ ਨੂੰ ਅਸੀਂ ਜਪਣਾ ਹੈ ਔਰ ਕਿਸ ਤਰੀਕੇ ਨਾਲ ਜਪਣਾ ਹੈ ਇਹ ਜਾਪ ਸਰੀਰ ਦਾ ਹੈ ਸਰੀਰ ਦੇ ਨਾਲ ਇਸ ਨੂੰ ਜਪਣਾ ਹੈ ਕਿਸ ਤਰੀਕੇ ਦੇ ਨਾਲ ਸੌਂਦੇ ਜਾਗਦੇ ਉੱਠਦੇ ਬੈਠਦੇ ਜਿਹੜੇ ਵੀ ਅਸੀਂ ਕਰਮ ਕਰਨੇ ਨੇ ਕਿਸ਼ਨ ਜੀ ਨੇ ਸਪਸ਼ਟ ਕੀਤਾ ਹੈ ਹੇ ਕੁੰਤੀ ਪੁੱਤਰ ਤੂੰ ਇੱਕ ਪਲ ਕੋ ਵੀ ਕਰਮ ਕੀਏ ਬਿਨਾਂ ਸਥਿਰ ਨਹੀਂ ਰਹਿ ਸਕਦਾ ਯਾਨੀ ਕਿ ਇਸ ਲੋਕ ਦੇ ਵਿੱਚ ਅਗਰ ਤੂੰ ਰਹਿਣਾ ਚਾਹੁੰਦਾ ਹੈ ਤੇ ਤੈਨੂੰ ਕੁਛ ਨਾ ਕੁਛ ਕਰਮ ਕਰਨਾ ਪਏਗਾ ਤੂੰ ਕਹਿਤਾ ਹੈ ਮੈਂ ਕਰਮ ਨਹੀਂ ਕਰਤਾ ਉਹ ਤਾਂ ਵਿਰਤੀ ਕੇ ਅਨੁਸਾਰ ਤੇਰੇ ਕੋ ਕਰਨਾ ਹੀ ਪੜੇਗਾ ਔਰ ਅਗਰ ਤੂੰ ਆਪਣੀ ਇੰਦਰੀਓ ਬੁੱਧੀ ਔਰ ਮਨ ਕੋ ਮੇਰੇ ਮੇ ਸਥਿਰ ਕਰਕੇ ਕਰਮ ਕਰਤਾ ਹੈ ਤਾਂ ਕਰਮ ਕਰਤਾ ਹੁਆ ਵੀ ਤੂੰ ਉਸਕੇ ਬੰਧਨਕਾਰੀ ਪ੍ਰਭਾਵ ਸੇ ਮੁਕਤ ਹੈ ਯਾਨੀ ਕਿ ਕਿਸੇ ਕੋ ਮਾਰਤਾ ਹੁਆ ਵੀ ਤੂੰ ਨਹੀਂ ਮਾਰਤਾ ਯਾਨੀ ਕਿ ਤੂੰ ਆਵਾਗਮਨ ਤੋਂ ਮੁਕਤ ਹੈ ਯਾਨੀ ਕਾਲ ਦੀ ਐਸੀ ਸੂਖਮ ਚਾਲ ਹੈ ਅੱਖ ਨਾਲ ਕਰਮ ਬਣ ਰਹੇ ਜ਼ਬਾਨ ਨਾਲ ਕਰਮ ਬਣ ਰਹੇ ਚੱਲਣ ਫਿਰਨ ਨਾਲ ਕਰਮ ਬਣ ਰਹੇ ਪਾਣੀ ਪੀਣ ਨਾਲ ਕਰਮ ਬਣ ਰਹੇ ਭੋਜਨ ਖਾਣ ਨਾਲ ਭੋਜਨ ਬਣ ਰਹੇ ਭੋਜਨ ਖਾਂਦੇ ਹਾਂ ਅਸੀਂ ਮਾਸ ਦੀ ਤੇ ਗੱਲ ਛੱਡੋ ਕੰਧ ਮੂਲ ਖਾਂਦੇ ਹਾਂ ਕੰਧ ਮੂਲ ਦੇ ਵਿੱਚ ਵੀ ਇਹ ਜੀਵਾਤਮਾ ਵਿਵਾਦ ਹੈ ਕਿਸ ਤਰੀਕੇ ਦੇ ਨਾਲ ਇੱਕ ਤੱਤਵ ਹੈ ਇਸ ਕਰਕੇ ਬਾਕੀ ਤੱਤ ਸੁਪਤ ਹੋਣ ਕਰਕੇ ਇਹ ਸੁਪਤ ਅਵਸਥਾ ਦੇ ਵਿੱਚ ਹੈ ਔਰ ਅਗਰ ਇੱਕ ਬੀਜ ਨੂੰ ਅਸੀਂ ਬੋਂਦੇ ਹਾਂ ਤਾਂ ਉਹਦੇ ਵਿੱਚ ਪੌਦਾ ਕਿਸ ਤਰ੍ਹਾਂ ਬਣ ਜਾਂਦਾ ਹੈ ਉਹਦੇ ਅੰਦਰ ਆਤਮਾ ਉਹ ਆਤਮਾ ਕੀ ਹੈ ਉਹ ਪਰਮਾਤਮਾ ਦਾ ਅੰਸ਼ ਯਾਨੀ ਕਿ ਉਹ ਤਾਕਤ ਉਹ ਆਵਾਜ਼ ਉਸ ਦੇ ਅੰਦਰ ਹੈ ਇਸੇ ਕਰਕੇ ਪੌਦਾ ਬਣਿਆ ਅਗਰ ਉਸ ਬੀਜ ਨੂੰ ਅਸੀਂ ਗਰਮ ਕਰਕੇ ਬੀਜੀਏ ਤੇ ਫਿਰ ਨਹੀਂ ਉਹ ਫੁੱਟਦਾ ਕਿਉਂ ਕਿਉਂਕਿ ਗਰਮ ਕਰਨ ਦੇ ਨਾਲ ਉਸ ਦੇ ਅੰਦਰੋਂ ਉਹ ਜੋ ਤਾਕਤ ਹੈ ਉਹ ਨਿਕਲ ਜਾਂਦੀ ਹੈ ਇਸ ਤੋਂ ਸਪਸ਼ਟ ਹੈ ਕਿ ਕੋਈ ਤਾਕਤ ਕੋਈ ਹਸਤੀ ਜਿਸ ਨੂੰ ਅਸੀਂ ਜੀਵਾਤਮਾ ਕਹਿੰਦੇ ਹਾਂ ਇਸ ਲੋਕ ਦੇ ਵਿੱਚ ਕੰਮ ਕਰ ਰਹੀ ਹੈ ਯਾਨੀ ਕਿ ਜਿਸ ਨੂੰ ਅਸੀਂ ਖਾ ਕਰਕੇ ਇਹ ਸੋਚ ਰਹੇ ਹਾਂ ਕਿ ਅਸੀਂ ਤੇ ਕੰਧ ਮੂਲ ਖਾਧਾ ਹੈ ਇੱਕ ਜੀਵਾਤਮਾ ਜੀਵਾਤਮਾ ਨੂੰ ਖਾ ਕਰਕੇ ਹੀ ਇਸ ਲੋਕ ਦੇ ਵਿੱਚ ਜਿੰਦਾ ਰਹਿ ਸਕਦੀ ਹੈ ਜਗ ਮੈਂ ਛਾਇਆ ਘੋਰ ਅੰਧਕਾਰ ਸਵਾਮੀ ਜੀ ਨੇ ਕੀ ਕਿਹਾ ਘੋਰ ਅੰਧਕਾਰ ਕਿਹੜਾ ਹੈ ਇੱਕ ਜੀਵਾਤਮਾ ਜੀਵਾਤਮਾ ਨੂੰ ਖਾ ਰਹੀ ਹੈ ਇਸ ਤੋਂ ਵੱਡਾ ਅੰਧਕਾਰ ਹੋਰ ਕਿਹੜਾ ਹੋਏਗਾ ਹੁਣ ਇਸ ਤੋਂ ਵਿਚਾਰ ਕਰ ਲਓ ਕਿ ਅਸੀਂ ਕਾਲ ਦੇ ਇਸ ਜਾਲ ਚੋਂ ਕਿਸ ਤਰੀਕੇ ਨਾਲ ਨਿਕਲ ਸਕਦੇ ਹਾਂ ਯਾਨੀ ਕਿ ਇਸ ਜਾਮੇ ਉੱਤਮ ਜਾਮੇ ਦੇ ਵਿੱਚ ਆ ਕਰਕੇ ਅਸੀਂ ਸਾਹ ਲੈਣਾ ਵੀ ਹੈ ਉਹ ਵੀ ਜੋ ਹੈ ਕਰਮ ਬਣਾ ਰਿਹਾ ਹੈ ਕਿ ਅਸੀਂ ਜ਼ਿੰਦਾ ਰਹਿਣ ਵਾਸਤੇ ਜੋ ਕਰਮ ਕਰਦੇ ਹਾਂ ਤੇ ਸਤਿਗੁਰਾਂ ਨੇ ਉਪਦੇਸ਼ ਕੀਤਾ ਹੈ 2.5 ਘੰਟੇ ਭਜਨ ਦਾ ਜਪ ਦਾ ਕਿ 2.5 ਘੰਟੇ ਦਾ ਜਪ ਜਿਹੜਾ ਤੂੰ ਇਸ ਜਾਮੇ ਦੇ ਅੰਦਰ ਰਹਿ ਕਰਕੇ ਕਰਮ ਕਰ ਰਿਹਾ ਨਾ ਇਮਾਨਦਾਰੀ ਦੇ ਨਾਲ ਕੀਤਾ ਗਿਆ ਕਰਮ ਕੋਈ ਵੱਡਾ ਕਰਮ ਨਹੀਂ ਕਿਸੇ ਦਾ ਹੱਕ ਨਹੀਂ ਮਾਰਿਆ ਕਿਸੇ ਦੇ ਨਾਲ ਕੋਈ ਨਜਾਇਜ਼ ਨਹੀਂ ਕੀਤਾ ਤਦ ਜਾ ਕਰਕੇ ਤੇਰਾ ਇਹ ਭੁਗਤਾਨ ਹੋਏਗਾ ਤੇ ਇਹ ਵਿਚਾਰ ਕਰੋ ਕਿ 84 ਲੱਖ ਜਾਮੇ ਚੋਂ ਫਿਰ ਕਦੋਂ ਅਸੀਂ ਪਾਰ ਉਤਰਾਂਗੇ ਉਹਦੇ ਵਾਸਤੇ ਕਿਤਨਾ ਭਜਨ ਕਰਨਾ ਪਏਗਾ ਇਹ ਕੈਲਕੂਲੇਸ਼ਨ ਆਪਣੇ ਘਰ ਜਾ ਕਰ ਆਪ ਹੀ ਕਰ ਲੈਣਾ ਅਸੀਂ 2.5 ਘੰਟੇ ਦੇ ਵੀ ਚੋਕੜੀ ਨਹੀਂ ਮਾਰ ਸਕਦੇ ਕਮਰ ਸਾਡੀ ਗੋਡੇ ਦੁਖਣ ਲੱਗ ਜਾਂਦੇ ਨੇ ਅਸੀਂ ਕਹਿੰਦੇ ਹਾਂ 2.5 ਘੰਟੇ ਬਹੁਤ ਨੇ ਹੁਣ ਵਿਚਾਰ ਕਰਕੇ ਦੇਖੋ ਪਲ ਪਲ ਅਗਰ ਸ਼ਬਦ ਨੂੰ ਜਪੀਏ ਉਸ ਨਾਮ ਦੀ ਕਮਾਈ ਕਰੀਏ ਤੇ ਤਦ ਵੀ ਇਹ ਜੀਵਾਤਮਾ ਦਾ ਉਧਾਰ ਨਹੀਂ ਹੋ ਸਕਦਾ ਕਿਉਂਕਿ ਕਰੋੜਾਂ ਹੀ ਜਨਮ ਸਦੀਆਂ ਤੋਂ ਹੀ ਇਹ ਕਰਮ ਕਰਦੀ ਆਈ ਹੈ ਔਰ ਇਹ ਕਰਮ ਜੋ ਨੇ ਤ੍ਰਿਕੁਟੀ ਦੇ ਵਿੱਚ ਜਮ੍ਹਾਂ ਹੋਈ ਜਾ ਰਹੇ ਨੇ ਕਿਉਂਕਿ ਇੱਕ ਜਨਮ ਦੇ ਵਿੱਚ ਕੀਤੇ ਗਏ ਕਰਮ ਜੋ ਨੇ ਉਹ ਕਈ ਜਨਮਾਂ ਦੇ ਵਿੱਚ ਭੁਗਤਾਨ ਹੁੰਦੇ ਨੇ ਔਰ ਕਈ ਜਨਮਾਂ 'ਚ ਕੀਤੇ ਗਏ ਕਰਮ ਜੋ ਨੇ ਅਣਗਿਣਤ ਜਨਮਾਂ ਦੇ ਵਿੱਚ ਸਦੀਆਂ ਤੋਂ ਹੀ ਵਾਰ ਵਾਰ ਜੰਮਣਾ ਔਰ ਮਰਨਾ ਪੈਂਦਾ ਹੈ ਇਹ ਹੈ ਕਾਲ ਦਾ ਉਹ ਜਾਲ ਸੂਖਸ਼ਮ ਜਿਸ ਤੋਂ ਅਸੀਂ ਅੰਨੇ ਹੋ ਕਰਕੇ ਬੈਠੇ ਹਾਂ ਭੁੱਲੀ ਬੈਠੇ ਹਾਂ ਔਰ ਸਤਿਗੁਰੂ ਦੀ ਕਦਰ ਨਹੀਂ ਜਾਣਦੇ ਉਹਨਾਂ ਦੇ ਚੋਲੇ ਖਿੱਚਦੇ ਹਾਂ ਪੈਰਾਂ ਤੇ ਮੱਥੇ ਟੇਕਦੇ ਹਾਂ ਕਿਆ ਇਸ ਤਰੀਕੇ ਦੇ ਨਾਲ ਜੀਵਾਤਮਾ ਦਾ ਉਧਾਰ ਹੋ ਜਾਏਗਾ ਗੁਰਦੁਆਰੇ ਮੰਦਰ ਜਿਹੜੇ ਕਿ ਇਸ ਜੀਵਾਤਮਾ ਨੇ ਇਸ ਸਰੀਰ ਦੇ ਵੱਲੋਂ ਕੰਮ ਲੈ ਕਰਕੇ ਬਣਾਏ ਨੇ ਤੇ ਕਿਆ ਉਹ ਪਰਮਾਤਮਾ ਦੀ ਆਵਾਜ਼ ਇੰਤਜ਼ਾਰ ਕਰ ਰਹੀ ਸੀ ਉਹ ਸ਼ਬਦ ਇੰਤਜ਼ਾਰ ਕਰ ਰਿਹਾ ਸੀ ਕਿ ਕਦੋਂ ਇਹ ਸੰਗਮਰਮਰ ਦੀ ਬਿਲਡਿੰਗਾਂ ਪੂਰੀਆਂ ਹੋਣ ਤੇ ਮੈਂ ਉਹਦੇ ਵਿੱਚ ਜਾ ਕਰਕੇ ਵਸਾਂ ਜਿਸ ਜਗ੍ਹਾ ਇਹ ਆਵਾਜ਼ ਆ ਰਹੀ ਹੈ ਪਰਮਾਤਮਾ ਦੀ ਦੋਹਾਂ ਅੱਖਾਂ ਦੇ ਵਿੱਚ ਇਸ ਗੁੰਬਦ ਨੂੰ ਪਹਿਚਾਣੋ ਪਰਮਾਤਮਾ ਵਸ ਰਿਹਾ ਹੈ ਦਿਨ ਰਾਤ ਅੰਮ੍ਰਿਤ ਵਰਖਾ ਕਰ ਰਿਹਾ ਹੈ ਔਰ ਇਸ ਪਰਮਾਤਮਾ ਨੂੰ ਅਸੀਂ ਮਨ ਦੀ ਚਾਲ ਦੇ ਵਿੱਚ ਆ ਕਰਕੇ ਪੱਥਰਾਂ ਨੂੰ ਮੱਥੇ ਟੇਕਦੇ ਹਾਂ ਪੋਥੀਆਂ ਨੂੰ ਮੱਥੇ ਟੇਕਦੇ ਹਾਂ ਇੱਕ ਸਜੀਵ ਇੱਕ ਬਰਮ ਚੇਤਨ ਵਸਤੂ ਜੋ ਕਿ ਇਸ ਜੀਵਾਤਮਾ ਦੇ ਨਾਲ ਲੱਗੀ ਹੋਈ ਹੈ ਸਿਰਫ 5 ਤੂ ਤੱਕ ਸਰੀਰ ਨਹੀਂ ਹੈ ਮਨ ਬੁੱਧੀ ਪ੍ਰਾਣ ਵੀ ਇਸ ਦੇ ਅੰਦਰ ਨੇ ਉਸ ਦੇ ਨਾਲ ਜੀਵਾਤਮਾ ਵੀ ਹੈ ਔਰ ਉਸ ਦੇ ਨਾਲ ਉਹ ਪਰਮਾਤਮਾ ਸ਼ਬਦ ਸਰੂਪ ਆਪ ਇਸ ਦੇ ਅੰਦਰ ਵਸ ਰਿਹਾ ਹੈ ਦਿਨ ਰਾਤ ਤੁਨਕਾਰੇ ਦੇ ਰਿਹਾ ਹੈ ਕੋਈ ਇਹ ਨਹੀਂ ਹੈ ਕਿ 1 ਘੰਟਾ 2 ਘੰਟੇ ਵੱਜਦੀ ਹੈ ਆਵਾਜ਼ ਪਲ ਪਲ ਵੱਜਦੀ ਹੈ ਔਰ ਜਿਸ ਵੇਲੇ ਆਵਾਜ਼ ਸਿਮਟ ਜਾਂਦੀ ਹੈ ਨਾ ਇਸ ਲੋਕ ਦੇ ਵਿੱਚ ਪਰਲੋ ਆ ਜਾਂਦੀ ਹੈ ਕਿਹਾ ਜਾਂਦਾ ਕਿ ਪਰਲੋ ਆ ਗਈ ਹੈ ਸਾਰੀਆਂ ਜੀਵਾਤਮਾ ਜਿਹੜੀਆਂ ਚੋਲੇ ਛੱਡ ਜਾਂਦੀਆਂ ਨੇ ਔਰ ਸਾਨੂੰ ਅਜੇ ਤੱਕ ਸੋਝੀ ਨਹੀਂ ਆਈ ਉਹ ਮਨ ਦੇ ਹੁਕਮ ਵਿੱਚ ਆ ਕਰਕੇ ਅਸੀਂ ਇਸ ਪਰਮਾਤਮਾ ਨੂੰ ਵੀ ਝੁਕਾ ਦਿੰਦੇ ਹਾਂ ਇਹਨਾਂ ਪੱਥਰਾਂ ਦੇ ਅੱਗੇ। ਇਸ ਤੋਂ ਵੱਡੀ ਕਾਲ ਦੀ ਹੋਰ ਸੂਚਮ ਚਾਲ ਕਿਹੜੀ ਹੋਏਗੀ? ਸਤਿਗੁਰੂ ਹਰ ਚਾਲ ਨੂੰ ਕਾਲ ਦੀ ਸਪਸ਼ਟ ਕਰ ਵਿਚਾਰ ਕਰਨ ਵਾਲੀ ਗੱਲ ਹੈ। ਕੋਈ ਨਿੰਦਿਆ ਨਹੀਂ, ਕੋਈ ਕਿਸੇ ਦੀ ਵਡਿਆਈ ਨਹੀਂ, ਕੋਈ ਇਹ ਸਰਵ ਧਰਮ ਸੰਮੇਲਨ ਨਹੀਂ ਹੋ ਰਿਹਾ। ਇਹ ਸੱਚ ਦਾ ਹੁਕਾ, ਸੱਚ ਦੀ ਬਾਣੀ ਸੱਚਖੰਡ ਤੋਂ ਦਿੱਤੀ ਜਾ ਰਹੀ ਹੈ। ਸੱਚ ਵੀ ਪ੍ਰਦਰਸ਼ਿਤ ਕੀਤੇ ਜਾਣਗੇ ਔਰ ਝੂਠ ਵੀ। ਕਿਸੇ ਦੀ ਵਡਿਆਈ ਜਾਂ ਨਿੰਦਿਆ ਨਹੀਂ ਹੈ, ਇਹ ਵਿਚਾਰ ਕਰਨ ਵਾਲੀ ਗੱਲ ਹੈ, ਰੂਹਾਨੀਅਤ ਦਾ ਮਜ਼ਮੂਨ ਹੈ। ਸੋਚੋ, ਸਮਝੋ, ਉਸ ਕੈਦ ਚੋਂ ਕੁਛ ਛਣਾ ਵਾਸਤੇ ਨਿਕਲ ਕਰਕੇ ਬਾਹਰ ਆ ਜਾਓ ਵਿਚਾਰ ਕਰਨ ਵਾਸਤੇ। ਇਹ ਕੈਦ ਕਿਹੜੀ ਹੈ? ਇਹ ਧਰਮ ਔਰ ਮਤਾਂ ਦੀ ਕੈਦ ਅਸੀਂ ਆਪ ਬਣਾਈਏ। ਇਹ ਦੀਵਾਰਾਂ ਕਿੰਨੇ ਖੜੀਆਂ ਕੀਤੀਆਂ ਨੇ? ਇਹ ਤੁਸੀਂ ਔਰ ਅਸੀਂ ਖੜੀਆਂ ਕੀਤੀਆਂ ਨੇ। ਸਤਿਗੁਰੂ ਕਦੇ ਵੀ ਨਾ ਕੋਈ ਧਰਮ ਚਲਾਉਣ ਆਉਂਦੇ ਨੇ, ਨਾ ਕੋਈ ਪੰਥ ਚਲਾਉਣ ਵਾਸਤੇ ਆਉਂਦੇ ਨੇ। ਉਹ ਤੇ ਸਿਰਫ ਉਹ ਆਵਾਜ਼ ਸੁਣਾਉਣ ਵਾਸਤੇ ਆਉਂਦੇ ਨੇ ਜੋ ਸਤਿਪੁਰਸ਼ ਦੀ ਆਵਾਜ਼ ਹੈ। ਉਹਨਾਂ ਦੇ ਅੰਦਰ ਸ਼ਬਦ ਉਹ ਆਵਾਜ਼ ਪ੍ਰਗਟ ਹੁੰਦੀ ਹੈ, ਉਹ ਸਾਡੇ ਅੰਦਰ ਪ੍ਰਗਟ ਕਰਨ ਵਾਸਤੇ ਆਉਂਦੇ ਨੇ। ਪਰ ਅਸੀਂ ਕੀ ਕਰਦੇ ਹਾਂ? ਜਦੋਂ ਉਹ ਚਲੇ ਜਾਂਦੇ ਨੇ, ਉਹਨਾਂ ਦੇ ਉਹ ਸਾਰੀ ਬਾਣੀ ਨੂੰ ਸੀਮਿਤ ਕਰ ਦਿੰਦੇ ਹਾਂ ਦੀਵਾਰਾਂ ਖੜੀਆਂ ਕਰਕੇ। ਉਹਨਾਂ ਨੂੰ ਵੀ ਕੈਦ ਕਰ ਦਿੰਦੇ ਹਾਂ ਔਰ ਆਪਣੇ ਆਪ ਨੂੰ ਉਹਦੇ ਅੰਦਰ ਕੈਦੀ ਬਣਾ ਲੈਂਦੇ ਹਾਂ। ਹੁਣ ਇੱਕ ਕੈਦੀ ਉਸ ਆਜ਼ਾਦੀ ਦੀ ਅਵਸਥਾ ਨੂੰ ਕਿਸ ਤਰੀਕੇ ਦੇ ਨਾਲ ਪ੍ਰਾਪਤ ਕਰ ਸਕਦਾ? ਜਦ ਤੱਕ ਅਨਸਾਰ ਸੰਗਤ ਜੀ ਅਸੀਂ ਇਹ ਸਾਰੇ ਧਰਮ ਔਰ ਮਤਾਂ ਦੇ ਦੀਵਾਰਾਂ ਦੇ ਵਿੱਚੋਂ ਆਪਣੇ ਆਪ ਨੂੰ ਕੈਦ ਤੋਂ ਆਜ਼ਾਦ ਨਹੀਂ ਕਰਾਵਾਂਗੇ, ਇਹ ਆਜ਼ਾਦੀ ਅਸੀਂ ਖੁਦ ਹਾਸਲ ਕਰਨੀ ਹੈ। ਇੱਕ ਸਟੂਡੈਂਟ ਨੂੰ ਟੀਚਰ ਕੀ ਘੋਲ ਕੇ ਦਿੰਦਾ ਹੈ ਕਿ ਉਹ ਟੀਚਰ ਹੀ ਬਣ ਜਾਂਦਾ ਹੈ? 20-25-26 ਸਾਲ ਪੜ੍ਹਨ ਦੇ ਬਾਅਦ ਉਹ ਡਾਕਟਰ ਹੀ ਬਣ ਜਾਂਦਾ ਹੈ ਪ੍ਰੋਫੈਸਰ ਕੋਲੋਂ ਪੜ੍ਹ ਪੜ੍ਹ ਕੇ। ਹੁਣ ਪ੍ਰੋਫੈਸਰ ਕੋਲੋਂ ਪੁੱਛਿਆ ਗਿਆ ਵੀ ਤੂੰ ਸਟੂਡੈਂਟ ਨੂੰ ਕੀ ਘੋਲ ਕੇ ਦਿੱਤਾ ਸੀ, ਤੇ ਸਟੂਡੈਂਟ ਨੂੰ ਹੀ ਪੁੱਛ ਲਓ ਵੀ ਉਹਨੇ ਘੋਲ ਕੇ ਕੀ ਪੀਤਾ ਸੀ। ਸਾਧ ਸੰਗਤ ਜੀ ਕੁਝ ਵੀ ਨਹੀਂ, ਕੋਈ ਭਾਵ ਰੂਹਾਨੀਅਤ ਦਾ ਹੈ। ਸਤਿਗੁਰੂ ਕੁਝ ਵੀ ਸਾਡੇ ਦਿਮਾਗ ਵਿੱਚ ਘੋਲ ਕੇ ਨਹੀਂ ਪਾਉਂਦੇ, ਉਹ ਸਿਰਫ ਇੱਕ ਨਿਯਮ ਦਿੰਦੇ ਨੇ ਕਿ ਨਿਯਮ ਦੇ ਅਧੀਨ ਇਸ ਜੀਵਾਤਮਾ ਉਦਮ ਕਰੇ। ਔਰ ਜਿਹੜੀ ਜੀਵਾਤਮਾ ਉਦਮ ਕਰਦੀ ਹੈ ਨਾ, ਉਦਮ ਦਾ ਭਾਵ ਕੀ ਹੈ ਕਿ ਸਤਿਗੁਰਾਂ ਨੇ ਜੋ ਉਪਦੇਸ਼ ਕਰ ਦਿੱਤੇ। ਵਿਚਾਰ ਕਰਕੇ ਦੇਖੋ, ਅਸੀਂ ਗੁਰੂ ਨਾਨਕ ਸਾਹਿਬ ਨੂੰ ਆਪਣਾ ਸਤਿਗੁਰੂ ਕਹਿੰਦੇ ਹਾਂ, ਇਹ ਬਾਅਦ ਦੇ ਸੋਚਾਂਗੇ ਕਿ ਸਤਿਗੁਰੂ ਇਸ ਵੇਲੇ ਸਾਡਾ ਉਧਾਰ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ, ਫੋਟੋਆਂ ਨੂੰ ਮੱਥੇ ਟੇਕਣੇ ਠੀਕ ਨੇ ਜਾਂ ਗਲਤ ਨੇ, ਇਹ ਬਾਅਦ ਦੀ ਗੱਲ ਹੈ। ਪਹਿਲੇ ਅਸੀਂ ਅਗਰ ਉਹਨਾਂ ਨੂੰ ਸਤਿਗੁਰੂ ਮੰਨ ਕਰਕੇ ਉਹਨਾਂ ਨੇ ਜੋ ਬਾਣੀ ਦਿੱਤੀ ਹੈ, ਉਹਨਾਂ ਦੇ ਜੋ ਉਪਦੇਸ਼ ਦਿੱਤੇ ਨੇ, ਵਿਚਾਰ ਕਰਕੇ ਦੇਖੋ ਮੂਲ ਮੰਤਰ ਕੀ ਕਹਿੰਦਾ ਹੈ। ਮੂਲ ਮੰਤਰ ਤੇ ਵਿਚਾਰ ਕਰੋ, ਇੱਕ ਇੱਕ ਸ਼ਬਦ ਹੋਕਾ ਦਿੰਦਾ ਹੈ ਸੱਚ ਦਾ। ਸੱਤ ਨਾਮ ਹੈ, ਉਹ ਨਾਮ ਸੱਤ ਹੈ, ਸੱਚ ਹੈ। ਔਰ ਕਿਆ ਅਸੀਂ ਝੂਠ ਬੋਲਦੇ ਹਾਂ ਸਾਰਾ ਦਿਨ ਜਾਂ ਸੱਚ ਬੋਲਦੇ ਹਾਂ? ਆਪਣੀ ਜ਼ਿੰਦਗੀ ਦੇ ਵੀ ਲੋਕਾਂ ਦੇ ਗੱਲੇ ਕੱਟਦੇ ਹਾਂ ਜਾਂ ਉਹਨਾਂ ਦਾ ਉਧਾਰ ਕਰਨ ਵਾਸਤੇ ਕੋਈ ਦਾਨ ਪੁੰਨ ਵੀ ਕਰ ਦਿੰਦੇ ਹਾਂ? ਵਿਚਾਰ ਕਰਕੇ ਦੇਖੋ, ਇੱਕ ਓਮਕਾਰ, ਉਹ ਕਾਰ ਕਿਹੜੀ ਹੈ? ਕਦੀ ਵਿਚਾਰ ਕਰਕੇ ਦੇਖਿਆ? ਉਹ ਪਰਮਾਤਮਾ ਇੱਕ ਨਹੀਂ ਹੈ, ਉਹ ਸਾਰੇ ਜਾਣਦੇ ਨੇ, ਤਿੰਨ ਸ਼ਕਤੀਆਂ ਕੰਮ ਕਰ ਰਹੀਆਂ ਨੇ। ਅਸੀਂ ਉਸ ਓਮਕਾਰ ਦੇ ਨਾਲ ਇੱਕ ਹੋਣਾ ਹੈ, ਏਕਮ ਦਾ ਭਾਵ ਹੈ, ਉਹਦੇ ਨਾਲ ਮਿਲ ਕਰਕੇ ਇੱਕ ਹੋ ਜਾਣਾ। ਇੱਕ ਕਦੂ ਹੋਵਾਂਗੇ? ਜੋ ਕਰੈਕਟਰ ਸਤਿਗੁਰੂ ਲੈ ਕਰਕੇ ਆਏ ਨੇ, ਜਿਨ੍ਹਾਂ ਨੇ ਮੂਲ ਮੰਤਰ ਸਾਨੂੰ ਬਖਸ਼ਿਆ, ਉਹਨਾਂ ਦਾ ਕੋਈ ਕਰੈਕਟਰ ਹੈ ਸੀ ਜਾਂ ਨਹੀਂ? ਉਹਨਾਂ ਨੇ 12 ਸਾਲ ਨੰਗੇ ਪੈਰ ਘਰ ਘਰ ਜਾ ਕਰਕੇ ਇਸ ਨਾਮ ਦਾ ਹੁਕਾ ਦਿੱਤਾ। ਕਿਹੜੇ ਨਾਮ ਦਾ? ਕਿਆ ਗੁਰਮੁਖੀ ਦੇ ਸ਼ਬਦ ਨਾਮ ਹੈ? ਵਾਣੀ ਵਜੀ ਚੌ ਜੁਗੀ, ਸੱਚੋ ਸੱਚ ਸੁਣਾਈ। ਇਹ ਬਾਣੀ ਤਾਂ ਚੌਵਾਂ ਜੁਗਾਂ ਤੋਂ ਵੱਜ ਰਹੀ ਹੈ। ਵੱਜਣ ਦਾ ਕੀ ਭਾਵ ਹੈ? ਉਹਦੇ ਵਿੱਚ ਆਵਾਜ਼ ਵੀ ਹੈ। ਤੇ ਕਿਆ ਗੁਰਮੁਖੀ ਦੇ ਲਿਖੇ ਹੋਏ ਸ਼ਬਦ ਜੋ ਹੈ ਨੇ, ਉਹਨਾਂ 'ਚ ਕੋਈ ਆਵਾਜ਼ ਹੈ? ਅਸੀਂ ਪੜ੍ਹਾਂਗੇ ਤੇ ਆਵਾਜ਼ ਹੋਏਗੀ, ਨਹੀਂ ਤੇ ਆਪਣੀ ਕੋਈ ਹਸਤੀ ਨਹੀਂ ਹੈ ਉਹਨਾਂ ਦੀ। ਇਹ ਬਾਣੀ ਸੱਚਖੰਡ ਦੀ ਹੈ, ਕੋਈ ਸ਼ੱਕ ਨਹੀਂ ਕਿ ਸੱਚੀ ਹੈ। ਪਰ ਸੱਚੀ ਹੋਣ ਦੇ ਬਾਅਦ ਵੀ ਝੂਠੀ ਹੈ। ਝੂਠੀ ਕਿਉਂ ਹੈ? ਕਿਉਂਕਿ ਸਾਨੂੰ ਸੱਚਖੰਡ ਨਹੀਂ ਲਿਜਾ ਸਕਦੀ। ਸੱਚਖੰਡ ਲਿਜਾਣ ਵਾਲੀ ਜਿਹੜੀ ਬਾਣੀ ਹੈ, ਉਹ ਦੋਨੋਂ ਅੱਖਾਂ ਦੇ ਵਿੱਚ ਦਿਨ ਰਾਤ ਸਾਨੂੰ ਪੁਕਾਰ। ਵਿਚਾਰ ਕਰਕੇ ਦੇਖੋ, ਨੌ ਦਰ ਠਾਕੇ ਧਾਵਤ ਰਾਏ, ਦਸਵੇਂ ਨਿਜ ਕਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵਜੇ ਦਿਨ ਰਾਤੀ। ਗੁਰਮਤੀ ਸ਼ਬਦ ਮਿਲਾਵਣੀਆਂ, ਇਹ ਤੁੱਕਾਂ ਕਿਸੇ ਨੂੰ ਸਮਝ ਨਹੀਂ ਆਈਆਂ। ਅਸੀਂ ਨੌ ਦੁਆਰਾਂ 'ਚ ਫਸੇ ਹਾਂ, ਸਾਰਾ ਜਗਤ ਸਾਰਾ ਸੰਸਾਰ ਨੌ ਦੁਆਰਾਂ ਦੇ ਨਾਲ ਸੰਬੰਧ ਰੱਖਦਾ ਹੈ। ਜਦ ਤੱਕ ਇਹ ਸੁਰਤ ਮਨ ਦਾ ਸੰਗ ਕਰਕੇ, ਜੜ ਔਰ ਚੇਤਨ ਦੀ ਗੰਢ ਹੈ, ਇਸ ਜਗਤ ਦੇ ਵਿੱਚ ਭ੍ਰਮਣ ਕਰ ਰਹੀ ਹੈ, ਤਦ ਤੱਕ ਉਹ ਚੜ੍ਹਾਈ ਨਹੀਂ ਕਰ ਸਕਦੀ। ਜੀਵਿਤ ਮਰੀਏ ਭਵ ਜਲ ਤਰੀਏ, ਮਰਨ ਦੇ ਬਾਅਦ ਦਾ ਸੱਚਖੰਡ ਨਹੀਂ ਹੈ, ਉਹ ਝੂਠਾ ਹੈ। ਜਿਹੜੇ ਕਹਿੰਦੇ ਨੇ ਮਰਨ ਦੇ ਬਾਅਦ ਸੱਚਖੰਡ ਲੈ ਕੇ ਜਾਵਾਂਗੇ, ਸਵਰਗਾਂ 'ਚ ਤੁਹਾਡਾ ਵਾਸਾ ਹੋਏਗਾ, ਉਹ ਵੀ ਨਰਕਾਂ 'ਚ ਨੇ, ਸਾਨੂੰ ਵੀ ਨਰਕਾਂ 'ਚ ਲੈ ਕਰਕੇ ਜਾਣਗੇ। ਇਸ ਕਰਕੇ ਸੋਚ ਲਓ, ਵਿਚਾਰ ਕਰ ਲਓ ਕਿ ਇਹ ਜਿੰਦੇ ਜੀ ਦਾ ਮਜ਼ਮੂਨ ਹੈ, ਜਿਹੜਾ ਜਿੰਦੇ ਜੀ ਸੁਰਤ ਨੂੰ ਸਮੇਟ ਕਰਕੇ इस आवाज दे नाल लग करके सचखंड पहुंच गया, वो आवागमन तो बच गया। मरण दे बाद सब आवागमन दे विच हन। सिर्फ क्लास बदल सकती है, सी तो बी, बी तो ए, ए तो एस हो जाएगी, पर आवांगे जरूर। ये फसल कट्टन वास्ते जड़ी असी बीज रहे हैं। गुरु अर्जन देव पातशाह ने एक नाम बोवो, ये कित्थे बोना है, किस तरीके दे नाल बोना है, विचार करके देखो भजन की है। सो पहला शब्द जो जप है भजन का, वह है सतगुरां दे उपदेश दे उपर अमल करना इस शरीर दे नाल। शरीरिक जप जब तक पूरा नहीं होएगा, अंदर का जप हो ही नहीं सकता, वह बगले वाली भक्ति है, कदे ना पूरन हुई है ना कदे पूरन होएगी। असी साडा जन्म दे किन्नी उम्र है, 60 साल, 80 साल, 100 साल, हजारा साल जप किया है ऋषि मुनिया ने, उसके बाद उन्होंने धुन नहीं मिली। तो क्या सानू 2.5 घंटे जप करके धुन मिल जाएगी? वह सच्ची धुन है, शिव जी नू नहीं मिली सी, अज तक आवागमन दे विच भटक रहे ने। क्लास मिल गई है इस दी, कोई गल नहीं, उस तो बाद फिर इन्होंने लोगों के आना पेगा, फिर भुगतान देना पेगा। जे असी शिव को उच्ची हो गए, असी शिव जी नू पूज रहे हाँ, कोई निंदा नहीं करनी, कोई अभाव नहीं लिया अपने मन दे विच। ये देवी देवता भी उत्तम भोगी जूना ने, इन्होंने भी किए हुए ने। विचार करने वाली गल है कि माया ने इन्हों ठग लिया, जब इन्नी वड्डिया हस्तियां हजारा साल तप करन दे बाद, तप की सी, जमीन दे अंदर, पानी दे अंदर सूक्ष्म होकर के जप करते सन, ते 2.5 घंटे का जप सानू आवाज सुना देगा? विचार करके देख लो असी मन दे कैसे परम और कैसी सूक्ष्म चालां दे विच वसदा। असी कहने सानू सतगुरु की लोड़ है, सतगुरु दे कोल जा करके भी असी नहीं पछाण सके, सतगुरु वाले नहीं बन सके। मन ने ऐसा भरमा करके रख दिता है कि तू नाम ले ले, तेरा उद्धार हो जाएगा। वो नाम कित्थे है? कदी उसनू प्राप्त करन दी कोशिश कीती है? कदी अपने अंदर वो लटक पैदा कीती है? जड़ी संसार दी कार लैनी होवे ते असी दिन रात मेहनत करदे आ, लोगां दे जेब हलके करन लग जांदे आ, मतलब पाप कर्म करन तो भी असी बाज नहीं आंदे। एक भौतिक वस्तु लैण वास्ते, एक परमात्मा नू प्राप्त करन वास्ते असी सतगुरां दे किन्ने उपदेशां दे उपर अमल करदे हां। 50 साल हो गई है सानू टेक लिया, कितना असी पालन किया अपने सतगुरों के उपदेश का। सतगुरु आते ने करैक्टर लै करके, वो करैक्टर क्या उन्होंने अपने वास्ते आता है? किशन जी ने स्पष्ट किया है, हे कुंती पुत्र, तीनों लोगों में मुझे सब कुछ प्राप्त है, उसके बावजूद मैं माँ बाप भाई बहन की सेवा करता हूं, जगत में और सारे जितने भी काम है करता हूं, इसलिए करता हूं कि ताकि तुम भी ऐसा ही आचरण करो। इस तो स्पष्ट है कि जितने भी अवतार आए ने अपनी आवागमन नु पक्का करन वास्ते आए ने, ये सारे अवतार काल दी एक चाल सी, ये भी एक ईश्वरी शक्तियां ने। काल ने 84 लाख जम्मियां नु रौनकमई रखन वास्ते, इन्हां जीवात्मां नु कैद करन लई जिथे नियम बनाए उथे अपने अवतार भेजे। दशम ग्रंथ नु पढ़ करके देख लो कलगीधर पातशाह दे, जब ये अवतारां दी गणना कीती है बड़े अच्छे तरीके दे नाल उन्होंने, और उसके बावजूद असी अपने घरां दे विच इन्हां देवी देवतां नूं ही पूजदे ने। ते फिर असी गुरु की मत ते चल रहे हैं जां मन की मत ते? मन कौन है? ब्रह्म दा अंश। ब्रह्म कौन है? काल दा बेटा, यानी कि असी काल दे पोतरे दी जो है पूजा कर रहे हैं। हुण जिस दी पूजा करांगे असी उहदे वी समावांगे, यही भाव है ना। एक व्यक्ति जिस दी पूजा करता है अंत विच उसका ही हो जाता है, उहदा ही रूप हो जाता है। गुरमुख का की भाव है? मनमुख तो गुरमुख बनना, यानी कि गुरु दे मुख वर्गा, गुरु का जो करैक्टर है वह अपने अंदरों जाहिर करना, जिसलिए गुरु और साडे करैक्टर एक मेक हो जाएगी, असी मनमुख तो गुरमुख बन जावांगे। तो फिर क्या असी इन्हां अवतारां नूं पूज करके क्या असी इन्हां दे अवतारां दा ही रूप नहीं हो जावांगे? फिर सतगुरु नूं किस तरह प्राप्त कर लवांगे? ये मन की बड़ी सूक्ष्म चाल है, उन्हें सानू भरमा करके रखिया होया और असी भरमे हुए हैं। उस आसकंडी जो पहला जप है शरीर का है, जब तक शरीर का यह जप जिसनू कर्म किया जाता है सार्थक नहीं होएगा। सेवा करत हो निष्कामी, जिसको होत प्राप्त स्वामी। स्वामी दी यानी कि परमात्मा की प्राप्ति किसनू है? जिहड़ी निष्कामता की सेवा जो है, निष्कामता का कर्म। तो असी जो भी कर्म करते हैं, चाहे सतगुरु के कोल करते हैं या अपने घर के भी समाज के विच कम करते हैं, एक किरिया है। अगर उसके विच कोई भी इच्छा रखी गई है तो बंधनकारी प्रभाव के विच है। इसी करके किशन जी ने कहा सी कि मन बुद्धि और इंद्रियों को मेरे में स्थित कर और आपका फल जो है वो मेरे को अर्पित कर, तब जाकर तू जो है इस बंधनकारी प्रभाव से मुक्त होगा। असी तो बंधनकारी प्रभाव वाला कर्म कर रहे हैं, भावे सतगुरां दे कोल जा करके करते हैं, यानी कि जीवात्मा नूं बंधन का काम असी खुद करते हाँ। काल ने सानू जबरदस्ती नहीं बंधिया, स्वाद भी असी लाए ने, जंजीरां भी असी पाईयां ने, ते सतगुरां ने भी कुछ नहीं करना। जे याद रखना उन्होंने एक रस्ता देना है, नियम देने ने, ते जड़ी जीवात्मा नियमां दे उत्पर आ जाएगी अपने आप नूं सार्थक कर लेगी। ए बेड़ियां भी असी खुद ही खोलनियां, एक एक करके। एक गल याद रखना, एक गैस का गुब्बारा है ना, एक दो चार पांच धागियां दी की गल करनी है, एक कच्चा धागा उसनूं बंधा होवे ना आकाश विच उड़ नहीं सकदा, वो बंधिया रहेगा एक कच्चे धागे दे नाल। ते याद रखना जब तक एक भी इच्छा इस जीवात्मा की बाकी है इस लोक की, यह जीवात्मा चढ़ाई नहीं कर सकती, जींदे मरण के मजबून नूं सार्थक नहीं कर सकती। ते असी किन्नियां इच्छा लै करके बैठे हैं, अजे तो तिया पुत्र छोटे छोटे ने, इन्हों जवान करना है, पढ़ाना है, विआह शादियां अगों पोते पोतरिया ने, उस तो बाद कार लैना है, कई कुछ इन्हों वास्ते करना है, और की होएगा जिहड़ी स्वासा की पूंजी बख्शी गई है ना संधड़ा खेत नाम का बीज बोण वास्ते, उत्थे असी इन्हां तिया पुत्रां नूं बीज करके चले जावांगे, इन्हां तिया पुत्रां नूं बीज करके फिर इन्हां दे टिड्डों जन्म लवांगे। अज ये साडे टिड्डों लै रहे जन्म, कल नूं असी लवांगे, अज ये साडे को सेवा करा रहे ने, कल असी इन्हां कोल करावांगे। ये छोटा जिहा नियम है किरिया दा प्रतिक्रिया, जो भी किरिया करांगे ना उहदी प्रतिक्रिया होएगी बंधनकारी प्रभाव दे विच, उरे जमा आउंदी रहेगी त्रिकुटी दे विच। यही काल दी चाल है, यही काल दा उह सूक्ष्म जाल है जिहड़ा सानू इस अख दे नाल नजर नहीं आता। सो साध संगत जी, सारी बाणी विचार करन वाली है, गुस्से वाली या वडियाई या निंदा वाली नहीं। सो पहला शब्द जो सतगुरां ने सानू बख्शिया है जप, वो जप ता ही पूरा होएगा जदों शरीरिक तौर ते असीं ऐसे कर्म करांगे जो सतगुरां ने उपदेश दिते ने, यानी कि जो करैक्टर लै करके आए ने वो करैक्टर एक दो तीन जितना भी उहदे गुण है ने असीं अपने अंदरों प्रगट करांगे, तद ही जा करके असीं उहनां दे नाल एक मेख होवांगे, साडा बाहर दा जप पूरा होएगा और बाहर दा जप पूरा होएगा ते तद जा करके अंदर दी जो उपासना है कर्म और उपासना तत्व ज्ञान का आधार है। वेद शास्त्र सारे पढ़ करके देख लो, यही आधार उन्होंने दिता सी अवतारा ने और यही आधार जो है सतगुरु ने दिता है। बाहर दे कर्म नू, बाहर दे जप नू पूरा किते बिना अंदर दी उपासना हो ही नहीं सकती, किसी कीमत ते नहीं हो सकती, जदों भी होएगी बाहरों अंदर होएगी। सो अंदर दा जाप जदों पूरा हुंदा है उस दे बाद दूसरा जो अध्याय दूसरी पौड़ी है वह ख्याल दी है, वह ख्याल जदों ता ही पक्का हुंदा है जदों जीवात्मा सिमट करके नौ द्वारे खाली कर दी है, यानी कि जब तक एक भी इच्छा बाकी है अंदर का जप पूरा नहीं होएगा, और जब तक अंदर का जप पूरा नहीं होएगा सतगुरु नूरानी रूप नहीं आएंगे, शब्द रूप नहीं आएंगे, और जब तक वो नहीं आएंगे तब तक वो तीसरा मजमून जो है जो सचखंड तो आवाज आ रही है, जो शब्द दिन रात वज रहा है, नौ द्वारे खाली करके दसवें द्वार अनद नाद दिन रात वज रहा है, वह सानू सुनाई नहीं देगा। अगली तुक की कहा गुरमति शब्द सुना, गुरमति यानी कि गुरु की मत अनुसार जड़ी जीवात्मा पंच शब्द की टेक लै करके अपने इस अमली जिंदगी दे विच अमली जामा पहना देंदी है, तदे ही जा करके मनुखे जन्म नूं सार्थक करती है। ते सतगुरु अंदर दे विच प्रगट हो करके उस नूं ओ आवाज सुनांदे ने, ओ आवाज ही शब्द है, ओ आवाज ही नाम है, ओ आवाज ही कीर्तन है, ओ आवाज ही अखत कथा है। अनगणित नामा दे नाल सतगुरां ने उस नूं याद किया है, असीं इन्हां नामा दे विच फस गए हां, इह नाम जड़े ने सतगुरां दे साडे तुहाडे बनाए होए ने, उस परमात्मा नूं याद करन दा एक तरीका है। पर जो सच की आवाज है जिस आवाज नूं कह करके ये शब्द रखे गए ने वो अंतर दे विच है, उहदे विच एक ज्योत है, प्रकाश है और एक तुन है बड़ी मिठी, और ये कौन दे सकता है, ये पूरन सतगुरु दे सकते ने। कोई भी निर्जीव वस्तु ना आज तक दे सकी है ना कदी दे सकेगी, बाणी बार बार पुकार करके ये उपदेश देंदी है। असीं पढ़दे हाँ रटदे हाँ कदे भी उसके उपर अमल नहीं करते, अगर असी इस बाणी नूं ही सतगुरां दी गुरु नानक साहब की बाणी कह करके याद करते हैं अमल करना शुरू कर दईए तो मूल मंत्र का अंत की है गुर प्रसाद, गुर प्रसाद का की भाव है गुरु की कृपा एक ओंकार, अगर तुसी उस ओंकार दे नाल मिलना चाहते हो एक मेख होना चाहते हो तो गुरु की कृपा नूं हासिल करो। हुण गुरु ही नहीं है तो कृपा किस दी लईए, ये दसो मत्था किनू टेकीए। इस करके सब तो पहले विचार करो अपने गुरु की तलाश जब तक पूर्ण सतगुरु नहीं होंगे। पूरे ग्रंथ साहब का आधार है मूल मंत्र, और मूल मंत्र का आधार है गुरु प्रसाद, गुरु की कृपा। गुरु की कृपा हासिल करनी है तो सब तो पहले गुरु वाले बनो। सिर्फ पोथियां नूं मत्था टेक करके असी गुरु वाले नहीं कहला सकते, ये विचार करने वाली गल है। तो अंदर का जो मजमून है सतगुरु ने बिल्कुल स्पष्ट कर दिता है कि जप किस तरह पूरा होएगा और किस तरीके नाल वो परमात्मा की आवाज सानू सुनाई देगी। हुण उस परमात्मा की आवाज नूं सुनन वास्ते ही गुरु नानक साहब ने यह चार पौड़ियां उचारियां सन। हुण यह चार पौड़ियां नूं असी दिन दे विच कई तक कितने ही वारी रटदे ने, सवेरे दुपहरी शामी रटी, पर विचार करके देखो इतना रटन दे बाद, 50-100 साल रटन दे बाद सानू ओ आवाज सुनाई दिती है कदी, जिहड़ी दसवें द्वार दिन रात तुनकारे दे रही है। और इस पोथी नूं असी रटदे हां, रटन दे बाद जो इशारे इन्हां चार पौड़ियां दे विच सतगुरां ने सानू दिते ने, सुनिए सिद्ध पीर सुरनार, सुनिए तरत तवल आकाश, सुनिए दीप लोक पाताल, सुनिए पो न सके काल। कोई ऐसी जीवात्मा है जड़ी दिन रात इस वाणी नूं रटदी है और काल दे फंदे चो निकल गई, काल दा नगाड़ा उहदे सिर ते नहीं वज्या, है कोई कैसा पो न सके काल, किसी ने उस काल तो हद तो निकल गया इसनूं पढ़न दे बाद? कोई भी नहीं। ते फिर इहदा भाव की है कि कोई होर चीज है जिस नूं गुरु नानक साहब कह रहे ने सुनो। सिद्ध पीर सुनार, सिद्ध पीर और सुर, सुर यानी देवते, नाथ यानी कि जड़े तप करके इस मनुखे जन्म तो बहुत उच्ची अवस्था प्राप्त कर लेंदे ने। क्या किसी की प्राप्त हुई है ऐसी अवस्था? दीप लोक पाताल, सत दीप, सत लोक, सत पाताल, विचार करके देखो कितने सूक्ष्म ने, इतने सूक्ष्म ने कि इन अखां नाल नजर ही नहीं आ रहे। सब कुछ मौजूद है इत्थे ही, इस ब्रह्मांड दे विच सानू नजर नहीं आ रहा। क्यों? क्योंकि वह अति सूक्ष्म है। असी स्थूल जगत विच बैठे हाँ, सूक्ष्म जीवक नू देख ही नहीं सकते। सतगुरां दे स्थूल रूप नू असी देख लैने हाँ, सूक्ष्म रूप नू नहीं देख पैंदे। अंतर दे विच बैठे ने पर असी अज तक अंधकार है, अज्ञानता दा अंधकार, होमै दा अंधकार। किसी ने इस अंधकार नू दूर करन दी कोशिश कीती, विचार करन दी कोशिश कीती कि असी बाणी दिन रात पढ़दे हाँ अंधकार क्यों नहीं दूर हो गया? इसका मतलब कमी किहदे विच है? क्या बाणी दे विच कमी है? नहीं, कमी साडे दे विच है। वाणी सच दी है, यह सचो सच ता ही होएगी जदों इस उपर अमल करांगे। पूर्ण सतगुरां दे कोल जांदे आ, सत्संग सुनदे आ, पर अमल नहीं करदे। बड़े पर लैके आए ने सतगुरु, सत्संग जी कोई शक नहीं लैके आए ने, पर कदी यह विचार करके देखिया कि वह भंडार लै करके कौन गया अपने घर दे विच? सब खाली झोलियां लै करके आते ने। क्यों? क्योंकि भांडे पुठे ने। हुण वरतान वाला की करेगा? जब भांडा ही पुठा है तो वरतान वाला की करेगा? विचार करके देखो, असी 365 दिन 24 घंटे दिन रात इस जगत विच रमे हुए हैं। तो क्या घंटा दो घंटे सतगुरु की शरण लै करके भांडे च कुछ पा करके ले आवांगे? खोटी मत ले जा करके, मन पुठा ले जा करके, विकारा दे विच ग्रस्त ले जा करके। किसी ने कदी वो प्रीतम दी टेक देखी है? चकोर दी किस तरीके दे नाल चंद नूं देखदा है? जा करके वेखो, घराले मार रहे होंदे ने सत्संग दे विच, अगल बगल झाक करके देख लेना। उन्हां नूं नींद ही उस वेले आंदी है जिसले सत्संग शुरू होंदा है, उस तो पहले गल्लां ही नहीं खत्म होंदियां। इस वेले वासियां आ रहियां ने कईआं नूं, सचखंड की वाणी मिल रही है क्योंकि फ्री च मिल रही है ना, कोई मेहनत नहीं की थी, कोई कीमत नहीं चुकाई, ते कदर कौन जाने। सतसंग जी उस तड़पी आत्मा नू पुछो, उस मछली नू पुछो पानी दी की कीमत होंदी है। एक पल वास्ते पानी तो अलग नहीं हो सकती वह मच्छी, मर जाएगी, अपनी जान दे देगी। और असी दावा करते हैं सतगुरां दा और सचखंड दा, साडे अंदर तड़प कित्थे है? कदी विचार करके देखिया? 5 मिनट पहले असी एकाग्र नहीं हो सकते, साढ़े सत्संग खत्म नहीं होंदे। सत्संग जी वो भंडार वो ही लै करके जाते ने जड़े अपने भांडे सीधे लै करके झोलियां अड करके बैठते ने। ਇੱਕ ਟੱਕ ਆਪਣੇ ਸਤਿਗੁਰੂ ਨੂੰ ਦੇਖਦੇ ਨੇ, ਨਿਹਾਰਦੇ ਨੇ। ਸਾਨੂੰ ਪ੍ਰੀਤ ਨਹੀਂ ਹੈ ਆਪਣੇ ਸਤਿਗੁਰ ਦੀ, ਸਿਰਫ ਮਨ ਦੀਆਂ ਚਾਲਾਂ ਨੇ। ਕੋਈ ਅਮੀਰ ਬਣਨ ਵਾਸਤੇ ਜਾਂਦਾ ਹੈ, ਕੋਈ ਦੁੱਖ ਕਟਾਉਣ ਵਾਸਤੇ ਜਾਂਦਾ ਨਾ। ਇਹ ਦੁੱਖ ਕਿਹੜੇ ਨੇ? ਅਮੀਰੀ ਗਰੀਬੀ ਕਿਸ ਦੀ ਹੈ? ਸਾਡੇ ਆਪਣੇ ਬੀਜੇ ਹੋਏ ਕਰਮ ਨੇ। ਔਰ ਸਾਨੂੰ ਖਾਣ ਵੇਲੇ ਬੜਾ ਦੁੱਖ ਹੁੰਦਾ। ਉਹ ਸਾਧ ਸੰਗਤ ਜੀ, ਬਾਣੀ ਜਿਹੜੀ ਹੈ ਇਹ ਸੱਚ ਦੀ ਹੈ, ਸੱਚ ਦਾ ਹੁਕਾ ਦਿੰਦੀ ਹੈ, ਹੱਕ ਦਾ ਨਾਰਾ ਲਾਉਂਦੀ ਹੈ। ਜਿਹੜੇ ਇਸ ਬਾਣੀ ਤੇ ਵਿਚਾਰ ਕਰਦੇ ਨੇ, ਆਵਾਗਮਨ ਮੁਕਤ ਕਰ ਲੈਂਦੇ ਨੇ। ਵਿਚਾਰ ਕਰਨ ਵਾਲੀ ਗੱਲ ਹੈ ਕਿ ਦੀਪ ਲੋਕ ਔਰ ਪਾਤਾਲ ਇਹ ਕਿਸ ਤਰੀਕੇ ਨਾਲ ਖੜੇ ਨੇ। ਇਹ ਆਕਾਸ਼ ਕਿਸ ਦੇ, ਕੋਈ ਖੰਭਾ ਹੈ? ਇਹ ਧਰਤੀ ਚਾਰੋਂ ਪਾਸੇ ਪਾਣੀ ਹੈ। ਜਹਾਜ਼ ਲੈ ਕੇ ਨਿਕਲ ਜਾਓ, ਦੁਬਾਰਾ ਉਸੀ ਪੁਆਇੰਟ ਤੇ ਆ ਜਾਓਗੇ। ਇਸਦਾ ਕੀ ਭਾਵ ਹੈ? ਗੋਲ ਹੈ ਚਾਰੋਂ ਪਾਸੇ, ਪਾਣੀ ਫਿਰ ਵੀ ਨਹੀਂ ਗਿਰਦਾ। ਆਪਣੇ ਧੁਰੇ ਤੇ ਘੁੰਮ ਰਹੀ ਹੈ, ਸੂਰਜ ਦੇ ਵੀ ਚੱਕਰ ਲਗਾ ਰਹੀ ਹੈ, ਨਿਸ਼ਚਿਤ ਅਟਲ ਨਿਯਮ ਦੇ ਵਿੱਚ। ਕੋਈ ਤਾਂ ਤਾਕਤ ਹੈ, ਕੋਈ ਤਾਂ ਗੱਲ ਹੈ। ਇਹ ਵਿਚਾਰ ਕਰਨ ਵਾਲੀ ਗੱਲ ਹੈ। ਇਹ ਕਿਸ ਤਰ੍ਹਾਂ ਸਾਨੂੰ ਸਮਝ ਆਏਗੀ? ਕਿਸ ਤਰ੍ਹਾਂ ਅਸੀਂ ਕਾਲ ਦੀ ਹੱਥੋਂ ਨਿਕਲ ਜਾਵਾਂਗੇ? ਕਿਸ ਤਰ੍ਹਾਂ ਸੇਕ ਪੀਰ ਦੀ ਤਾਕਤ ਸਾਨੂੰ ਪ੍ਰਾਪਤ ਹੋ ਜਾਏਗੀ? ਅਸੀਂ ਈਸ਼ਵਰੀ ਬਣ ਜਾਵਾਂਗੇ ਜਦੋਂ ਸੁਣਾਂਗੇ। ਕੀ ਸੁਣਾਂਗੇ? ਉਹ ਸੱਚ ਦੀ ਆਵਾਜ਼ ਜਿਹੜੀ ਦੋਨੋਂ ਅੱਖਾਂ ਦੇ ਵਿੱਚ ਦਿਨ ਰਾਤ ਦਸਵੇਂ ਦੁਆਰ ਤੁਨਕਾਰੇ ਦੇ ਰਹੀ ਹੈ। ਇਹ ਹੈ ਇਸ ਪਹਿਲੀ ਪੌੜੀ ਦਾ ਭਾਵ। ਔਰ ਅਸੀਂ ਇਸ ਪੌੜੀ ਨੂੰ ਰੱਟ ਕਰਕੇ ਕਿਆ ਇਸ ਸਮਰੱਥਾ ਨੂੰ ਪ੍ਰਾਪਤ ਕਰ ਲਾਂਗੇ? ਸੁਣੀਏ ਈਸ਼ਵਰ ਬਰਮਾ ਇੰਦ, ਸੁਣੀਏ ਮੁਖ ਸਲਾਹਣ ਮੰਦ, ਸੁਣੀਏ ਜੋਗ ਜੁਗਤ ਤਨ ਭੇਦ, ਸੁਣੀਏ ਸਾਤ ਸਿਮਰਤ ਭੇਦ। ਹੁਣ ਵਿਚਾਰ ਕਰੋ, ਵੇਦਾਂ ਦਾ ਗਿਆਨ, ਤਨ ਦਾ ਗਿਆਨ, ਇਸ ਗੁਫਾ ਮੇ ਅਖੁੱਟ ਭੰਡਾਰਾ, ਕਿਸ ਵਿੱਚ ਬਚੈ ਅਲਖ ਅਪਾਰਾ। ਉਹ ਆਪ ਇਸ ਗੁਫਾ ਦੇ ਵਿੱਚ ਮੌਜੂਦ ਹੈ, ਅਖੁੱਟ ਭੰਡਾਰ। ਇਹ ਗੁਫਾ ਕਿਹੜੀ ਹੈ? ਇਹ ਦੇਹ। ਇਸ ਦੇਹ ਦੇ ਅੰਦਰ ਅਖੁੱਟ ਭੰਡਾਰ ਉਸ ਪਰਮਾਤਮਾ ਨੇ ਰੱਖੇ ਨੇ। ਕਿਆ ਕਿਸੇ ਨੂੰ ਪ੍ਰਾਪਤ ਹੋਏ ਨੇ? ਕਿਸੇ ਨੇ ਵਿਚਾਰ ਕੀਤਾ? ਈਸ਼ਵਰ, ਸ਼ਿਵ, ਬ੍ਰਹਮਾ, ਇੰਦਰ, ਇਹਨਾਂ ਨੂੰ ਇਹ ਗਤੀ ਕਿਸ ਤਰ੍ਹਾਂ ਪ੍ਰਾਪਤ ਹੋਈ? ਇਸ ਆਵਾਜ਼ ਨੂੰ ਸੁਣ ਕੇ ਪ੍ਰਾਪਤ ਹੋਈ। ਪਰ ਸਤਿਗੁਰੂ ਪੂਰੇ ਨਹੀਂ ਸਨ, ਯਕੀਨ ਪੂਰਾ ਨਹੀਂ ਸੀ, ਮਾਇਆ ਨੇ ਠੱਗ ਲਿਆ ਤੇ ਲੋਕੀ ਦੇ ਵਿੱਚ ਰਹਿ ਗਏ, ਆਵਾਗਮਨ ਚ ਫਸ ਗਏ। ਔਰ ਉਹਨਾਂ ਨੇ ਹਜ਼ਾਰਾਂ ਸਾਲ ਤਪ ਕੀਤੇ, ਕਈ ਜਨਮ ਸ਼ੁਭ ਕਰਮ ਕੀਤੇ, ਉਹ ਅਵਸਥਾ ਪ੍ਰਾਪਤ ਕੀਤੀ। ਅਸੀਂ ਉਹਨਾਂ ਤੋਂ ਅੱਗੇ ਜਾਣਾ ਚਾਹੁੰਦੇ ਹਾਂ, ਦੋ ਮੰਡਲ ਹੋਰ ਪਰੇ, ਸੱਚਖੰਡ, ਜੋ ਪਰਲੇ ਔਰ ਮਾਂ ਪਰਲੇ ਤੋਂ ਵੀ ਪਰੇ ਹੈ, ਅਵਿਨਾਸ਼ੀ ਹੈ, ਨਿਸ਼ਚਿਤ ਸਹਿਜ ਸੁੱਖ ਸੰਤੋਖ ਦੀ ਅਵਸਥਾ ਹੈ। ਉਸ ਨੂੰ ਅਸੀਂ ਇਹਨਾਂ ਦੇ ਸਿਰ ਦੇ ਉੱਪਰ ਪੈਰ ਰੱਖ ਕੇ ਪ੍ਰਾਪਤ ਕਰਾਂਗੇ। ਤੇ ਵਿਚਾਰ ਕਰਕੇ ਦੇਖੋ, ਕਿਆ ਧੂਪ ਬੱਤੀ ਦੇ ਕਰਕੇ ਇਹਨਾਂ ਦੀ ਅਵਸਥਾ ਸਾਨੂੰ ਪ੍ਰਾਪਤ ਹੋ ਜਾਏਗੀ?